श्री नानक पद पंकज वंदन पद पंकज वंदन सिमरौ दुख निकंदन अमरदास गुर हृदय त्यावो गुर हृदय त्यावो दास गुण गावर जन विघ्नन के नासक विघ्नन के नासक बिंद शुभ सुमत पर कासक हर राय नमो कर जोरी नमो कर जोरी गुरु हर कृष्ण मनाए बहोरी देव बहादुर परम कृपाला परम कृपाला श्री गुरु गोविंद सिंह विशाला तर पुने पुन शीश पुने पुन शीश मंदों बार बार जगदीश जिसमें अमृत ज्ञान है माणक भगत वैराग श्री गुरु ग्रंथ साहिब वंदो कर अनुराग श्री गुरु शब्द कमाए जिन जीते पंच विकार तिन संतन को वंदना सिर चरणन पर धार होवै शिव तुक समंदी नूर अरसों कुरसों जटिए सचे पातशाह मल जन्म जन्म दी कटिए तुद डिठे सचे पातशाह मल जन्म जन्म दी कटिए सतनाम श्री वाहिगुरु साहिब जी मान बाक जब बस्त्र उघारा पयो तिहावल सकल निहारा तत्क्षण लोप पयो सब खेला श्री अंगद को गह गर मेला मान बाक जब वस्त्र उघारा
वाहिगुरु जी का खालसा वाहिगुरु जी की फतेह। परम सत्कार योग गुरु साहब जी दी साजी निवाजी गुरु स्वरूप गुरु खालसा सात संग जी आप सर्वत संगतां नित दे बने हुए नियम अनुसार सतगुरां दी पावन हजूरी विच पहुंचे हो रागी सिंह साहिबाना ते कीर्तन सरवण कीता है। समा अपनी रफ्तार तुरिया जा रहा है, नियत समय अनुसार समाप्ति कीती जाए। गुरु कृपा करे अध्याय कुछ थोड़ा जा है लम्मा सी, कोशिश करनी है कि अध्याय दी अज समाप्ति हो जाए ताँ कि अगे ज्ञानी सिंह साहिबान रास आरंभ करन। गुरु कृपा करे भाई साहब हेड ग्रंथी जी रणजीत सिंह होर हमें विचार सी भी जेड़े रास दे तीसरी रास दे मंगल ये उन्हां दी कथा दास करके जांदा, पर कोशिश करन दे बावजूद कि मैं उत्थे तक नहीं पहुँच सकिया। अध्याय संपूर्ण हो जाए भी बहुत बड़ी बात होएगी। आओ कल जिथे कथा दी विचार छड़ी सी आपां सारे गुरु नानक दे 11वें स्वरूप पातशाह दी हजूरी विच बैठे हाँ। गुरु ग्रंथ कल युग पयो श्री गुरु रूप महान दस पातशाहियां रूप एहो गुरु ग्रंथ चीजा ਪਾਤਸ਼ਾਹ ਕਿਰਪਾ ਕਰਨ, ਜੋ ਸੁਨੇਹ ਆਪ ਜੀ ਨੇ ਬਖਸ਼ਿਆ, ਜੋ ਪਿਆਰ ਬਖਸ਼ਿਆ, ਅਤੇ ਉਹਦੇ ਲਈ ਕੋਈ ਸ਼ਬਦ ਵੀ ਨਹੀਂ ਹੈ ਮੇਰੇ ਕੋਲ ਜਿਹਨਾਂ ਨਾਲ ਮੈਂ ਆਪ ਜੀ ਦਾ ਸਨਮਾਨ ਕਰ ਸਕਾਂ। 1997 ਤੋਂ ਮੈਂ ਤੁਹਾਡੇ ਕੋਲ ਇੱਥੇ ਆਉਣਾ ਸ਼ੁਰੂ ਹੋਇਆ, ਪਰ ਜਿੰਨਾ ਇਸ ਵਾਰ ਸੰਗਤਾਂ ਨੇ ਸੁਨੇਹ ਕੀਤਾ ਅਤੇ ਉਹ ਪਿਛਲੇ ਸਾਰਿਆਂ ਸਾਲਾਂ ਤੋਂ ਵੱਧ ਸੰਗਤਾਂ ਨੇ ਪਿਆਰ ਸਤਿਕਾਰ ਹਰ ਪੱਖ ਤੋਂ ਕੀਤਾ, ਦਾਸ ਇਸ ਦੇ ਯੋਗ ਵੀ ਨਹੀਂ। ਬਹੁਤ ਬਹੁਤ ਧੰਨਵਾਦ ਜਿਹੜੇ ਦੂਰ ਦੁਰਾਡੇ ਬੈਠੇ ਹੋ, ਆਪ ਜੀ ਵੀ ਇਕਾਗਰ ਮਨ ਕਰੋ, ਪਰਿਵਾਰਾਂ ਦੇ ਪਰਿਵਾਰ ਬੈਠੇ ਨੇ ਇਸ ਵੇਲੇ, ਜੋ ਸਾਖੀ ਵਿਚਕਾਰ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਉਸ ਵੇਲੇ ਚੋਜ ਵਰਤਾਇਆ ਸੀ ਕਰਤਾਰਪੁਰ ਸਾਹਿਬ, ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਸੁਣਵਾ ਰਹੇ ਹੈ, ਜਿਨ੍ਹਾਂ ਦੇ ਅੰਦਰ ਹਰਿਮੰਦਰ ਸਾਹਿਬ ਦੀ ਔਰ ਸਰੋਵਰ ਸਾਹਿਬ ਦੀ ਸੇਵਾ ਕਰਦਿਆਂ ਕੁਝ ਹੰਗਤਾ ਫੁਰਿਆਈ ਸੀ ਵੀ ਅਸੀਂ ਬਹੁਤ ਸੇਵਾ ਕੀਤੀ। ਉਹਨਾਂ ਦੀ ਹੰਗਤਾ ਦੀ ਮੈਲ ਕੱਢਣ ਲਈ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਸਾਖੀ ਜਾਰੀ ਹੈ, ਇੱਕ ਦੋ ਹੋ ਚੁੱਕੀਆਂ ਨੇ ਸਾਖੀਆਂ। ਆਪਾਂ ਉੱਥੇ ਖੜ੍ਹੇ ਹਾਂ ਕਿ ਜਦੋਂ ਗੁਰੂ ਸਾਹਿਬ ਨੇ ਚੋਜ ਵਰਤਾਇਆ ਅਤੇ ਸਿੱਖਾਂ ਨੂੰ ਦਿਸਿਆ ਵੀ ਚਿਖਾ ਹੈ, ਮੁਰਦਾ ਹੈ, ਕਫਨ ਹੈ, ਅਤੇ ਹੈ ਤਾਂ ਕੁਛ ਵੀ ਨਹੀਂ ਸੀ, ਕੜਾ ਪ੍ਰਸ਼ਾਦ ਦਿਸਿਆ। ਇਹ ਸਾਰਾ ਚੋਜ ਜਦੋਂ ਵਰਤਾਇਆ ਸਾਰਿਆਂ ਸਿੱਖਾਂ ਦੇ ਵਿੱਚੋਂ ਕੇਵਲ ਭਾਈ ਲਹਿਣਾ ਜੀ ਪਾਸ ਹੋਏ, ਜੋ ਪੂਰੇ ਨੰਬਰ ਲੈ ਕੇ ਪਾਸ ਹੋਏ ਗੁਰਤਾ ਗੱਦੀ ਦੇ ਮਾਲਕ ਬਣੇ। ਆਓ ਇੱਥੇ ਵਿਚਾਰ ਹੈ, ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ, ਮਾਨ ਬਾਕ ਜਬ ਵਸਤਰ ਉਘਾਰਾ।
ਭਾਈ ਲਹਿਣਾ ਜੀ ਨੇ ਜਦੋਂ ਗੁਰੂ ਸਾਹਿਬ ਦਾ ਬਚਨ ਮੰਨ ਕੇ ਅਤੇ ਜਿਹੜਾ ਮੁਰਦਾ ਸਮਝ ਕੇ ਵਸਤਰ ਉਠਾਇਆ ਸੀ, ਜਿਸ ਨੂੰ ਮੁਰਦਾ ਸਮਝ ਕੇ ਬਾਬਾ ਬੁੱਢਾ ਸਾਹਿਬ ਕਹਿੰਦੇ ਅਸੀਂ ਵੀ ਦਰਖਤ ਦੇ ਓਹਲੇ ਹੋ ਗਏ, ਤਾਂ ਉਸ ਵੇਲੇ ਕੀ ਬਣਿਆ? ਵਸਤਰ ਚੁੱਕਣ ਦੀ ਦੇਰ ਸੀ,
ਭਇਓ ਤਿਹਾ ਵੱਲ ਸਕਲ ਨਿਹਾਰਾ।
ਦੇਖਿਆ ਤਾਂ ਉੱਥੇ ਮੁਰਦਾ ਤਾਂ ਹੈ ਹੀ ਕੋਈ ਨਹੀਂ, ਉਹ ਤਾਂ ਤਿਹਾਵਲ ਹੈ, ਕੜਾਹ ਪ੍ਰਸ਼ਾਦ ਹੈ।
ਤਤਸ਼ਨ ਲੋਪ ਭਇਓ ਸਭ ਖੇਲਾ।
ਖੇਡ ਸੀ ਗੁਰੂ ਨਾਨਕ ਦੇ, ਦਿਸ ਰਿਹਾ ਸੀ ਸਭ ਕੁਛ, ਹੈ ਕੁਛ ਵੀ ਨਹੀਂ ਸੀ। ਇਹ ਤਾਂ ਮਾਇਆ ਰਚੀ ਹੈ ਉਸ ਪਰਮੇਸ਼ੁਰ ਨੇ ਜਿਹਦੇ ਚਰਨਾਂ 'ਚ ਮਾਇਆ ਰਹਿੰਦੀ ਹਰ ਵੇਲੇ, ਜਿਹੜਾ ਇੱਕ ਸ਼ਿਨ ਵਿੱਚ ਸੰਸਾਰ ਦਾ ਖੇਲ ਰਚ ਸਕਦਾ ਹੈ, ਖੇਲ 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 ਖੇਲਣ ਅੰਤ ਕੋ ਫਿਰ ਇਹ, ਉਹਦੇ ਵਾਸਤੇ ਕੋਈ ਔਖਾ ਨਹੀਂ। ਹਰਨ ਭਰਨ ਜਾ ਕਰ ਨੇਤਰ ਹੋਰ, ਸਾਰਾ ਖੇਡ ਸਮਾਪਤ ਹੋ ਗਿਆ ਹੈ।
ਸ੍ਰੀ ਅੰਗਦ ਕੋ ਗਹਿ ਗਰ ਮੇਲਾ।
ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਐ ਗੁਰੂ ਅਰਜਨ ਦੇਵ ਜੀ, ਸਾਡੇ ਸਾਹਮਣੇ ਫਿਰ ਗੁਰੂ ਅੰਗਦ ਦੇਵ ਜੀ ਨੂੰ ਗਹਿ ਕਹੀਏ ਪਕੜ ਕੇ ਆਪਣੇ ਹੱਥਾਂ ਦੇ ਨਾਲ, ਆਪਣੀ ਛਾਤੀ ਦੇ ਨਾਲ ਲਾ ਕੇ, ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ।
ਏਕ ਰੂਪ ਆਪਣੋ ਸੋ ਕਰਿਓ।
ਇੱਕ ਰੂਪ ਕਰ ਦਿੱਤਾ, ਇਹ ਲੈਣਿਆ ਤੇਰੇ ਔਰ ਮੇਰੇ ਵਿੱਚ ਹੁਣ ਭੇਦ ਕੋਈ ਨਹੀਂ ਹੈ।
ਗੁਰਤਾ ਭਾਵ ਤੈਨੂੰ ਮੈਂ ਧਰਿਓ।
ਗੁਰਤਾ ਦਾ ਭਾਵ ਉਹਨਾਂ ਵਿੱਚ ਰੱਖਿਆ, ਹੁਣ ਮੇਰੇ ਤੋਂ ਬਾਅਦ ਜੋ ਸੰਸਾਰ ਦੇ ਕਾਰਜ ਕਰਨੇ ਹੈ ਲੈਣਿਆ ਤੇਰੇ ਸਰੀਰ ਵਿੱਚ ਬੈਠ ਕੇ ਕਰਾਂਗੇ, ਇਹ ਬਚਨ ਕਰ ਦਿੱਤੇ।
ਸਭ ਜਗ ਕੀ ਦੇਖ ਕਰ ਗੁਰ ਆਈ।
ਸਾਰੇ ਸੰਸਾਰ ਦੀ ਏਦੋਂ ਵੱਡੀ ਪਦਵੀ ਕੋਈ ਨਹੀਂ, ਗੁਰਤਾ ਗੱਦੀ ਦੀ ਪਦਵੀ ਦੇ ਦਿੱਤੀ।
ਤਿੰਨ ਮਹ ਆਪਣੀ ਜੋਤ ਮਿਲਾਈ।
ਭਾਈ ਲਹਿਣਾ ਜੀ ਦੇ ਵਿੱਚ ਆਪਣੀ ਜੋਤ ਧਰ ਦਿੱਤੀ।
ਅਪਰ ਰੀਤ ਸੋ ਬਹੁਪਤੀ ਆਏ।
ਹੋਰ ਵੀ ਬਹੁਤ ਸਾਰੇ ਬਚਨ ਬੜੇ ਸਤਿਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰ ਦੇ ਵਚਨ ਕੀਤੇ।
ਸੋ ਪ੍ਰਸੰਗ ਮੈਂ ਨਹੀਂ ਸੁਣਾਏ।
ਅਤੇ ਭਾਈ ਸਾਹਿਬ ਕਹਿੰਦੇ ਵੀ ਇੱਥੇ ਬਾਬਾ ਬੁੱਢਾ ਸਾਹਿਬ ਕਹਿੰਦੇ ਨੇ ਗੁਰੂ ਅਰਜਨ ਦੇ, ਉਹ ਮੈਂ ਮਹਾਰਾਜ ਨਹੀਂ ਸੁਣਾਏ ਕਿਉਂਕਿ ਗੱਲ ਵੱਧਦੀ ਹੈ।
ਗੁਰਤਾ ਗਾਦੀ ਦੇ ਸਮਝਾਇਓ।
ਗੁਰਤਾ ਗੱਦੀ ਦੇ ਦਿੱਤੀ ਹੈ ਇਸ ਪ੍ਰਕਾਰ,
ਯਹਾਂ ਨਾ ਰਹਿਵੋ ਤੁਮਰੋ ਪਾਇਓ।
ਮਹਾਰਾਜ ਸਾਹਿਬ ਕਹਿੰਦੇ ਵੀ ਬਖਸ਼ਾਂ ਕਰ ਦਿੱਤੀਆਂ, ਪਰ ਨਾਲ ਇੱਕ ਵਚਨ ਕਰ ਦਿੱਤਾ ਲੈਣਿਆ, ਹੁਣ ਤੂੰ ਕਰਤਾਰਪੁਰ ਨਹੀਂ ਰਹਿਣਾ, ਬਈ ਇੱਥੋਂ ਚਲਾ ਜਾ, ਅਤੇ ਪੁੱਤਰ ਈਰਖਾ ਕਰਨਗੇ, ਦਵੈਸ਼ ਕਰਨਗੇ, ਮੇਰ ਕਰਨਗੇ, ਸਾਡੇ ਪਿਓ ਦੀ ਜਗ੍ਹਾ ਹੈ, ਇਸ ਲਈ ਤੂੰ ਕਲੇਸ਼ ਤੋਂ ਰਹਿਤ ਹੋ ਕੇ ਜੋ ਕੁਛ ਪ੍ਰਾਪਤ ਕਰਨਾ ਸੀ ਮੇਰੇ ਕੋਲੋਂ ਕਰ ਲਿਆ, ਹੁਣ ਤੂੰ ਇਸ ਥਾਂ ਤੋਂ ਖੰਡੂਰ ਚਲਾ ਜਾ।
ਗ੍ਰਾਮ ਖੰਡੂਰ ਸਦਨ ਕਰ ਰਹੀ ਹੈ,
ਉੱਥੇ ਜਾ ਕੇ ਆਪਣੇ ਘਰ ਰਹਿਣਾ ਕਰ।
ਜਹ ਜਹ ਆਪਣ ਸੰਬੰਧੀ ਲਹੀ ਹੈ,
ਜਿੱਥੇ ਜਿੱਥੇ ਤੇਰੇ ਸੰਬੰਧੀ ਹਨ,
ਸਕਲ ਸਕੇਲ ਹੋ ਆਪਣੇ ਪਾਸ।
ਹੁਣ ਸੰਬੰਧੀਆਂ ਨੂੰ ਇਕੱਠੇ ਕਰਕੇ ਖੰਡੂਰ ਰਿਹਾ ਕਰੋ ਤੁਸੀਂ।
ਫਿਰੋ ਤਹਾਂ ਲਿਓ ਆਨੰਦ ਰਾਸ,
ਤੇ ਆਨੰਦ ਦੀ ਰਾਸ ਪੂੰਜੀ ਪ੍ਰਾਪਤ ਕਰੋ, ਭਾਵ ਸੁਖ ਲਓ।
ਇਵੇਂ ਆਗਿਆ ਸੁਣ ਕਰ ਸਤਿਗੁਰ ਕੀ,
ਗਿਆ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਸੁਣ ਕਰਕੇ।
ਚਹਿਤ ਨਾ ਵਿਛੜਿਓ ਪ੍ਰੀਤੀ ਉਰਕੀ,
ਐਸੀ ਪ੍ਰੀਤੀ ਹਿਰਦੇ ਦੀ ਹੈ ਭਾਈ ਲਹਿਣਾ ਜੀ, ਵਿਛੜਨਾ ਨਹੀਂ ਚਾਹੁੰਦੇ, ਚਰਨਾਂ ਚ ਰਹਿਣਾ ਚਾਹੁੰਦੇ ਹਨ।
ਤਉ ਬਿਵਸ ਹੋਏ ਕਰ ਪਗ ਨਮ,
ਪਰ ਫਿਰ ਗੁਰੂ ਦੇ ਵਚਨਾਂ ਦੇ ਬੰਨੇ ਹੋਏ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਮੱਥਾ ਟੇਕ ਕੇ।
ਬ੍ਰਹੁ ਤੇ ਵਿਆਕਲ ਬਹੁਤ ਸਮ,
ਉਹ ਸਮੇਂ ਐ ਗੁਰੂ ਅਰਜਨ ਦੇਵ ਜੀ, ਬ੍ਰਹੁ ਦੇ ਅੰਦਰ ਗੁਰੂ ਅੰਗਦ ਸਾਹਿਬ ਜੀ ਅੱਖਾਂ ਤੋਂ ਨੀਰ ਵਗਦਾ ਹੈ, ਬਹੁਤ ਪ੍ਰੇਮ ਦੇ ਵਸ ਹੋ ਕਰਕੇ।
ਮੋਹੇ ਸੰਘਾਸਨ ਸਦਨ ਭਰਾਈ,
ਮਹਾਰਾਜ ਸਾਹਿਬ ਜੀ ਕਹਿੰਦੇ ਮਾਈ ਭਰਾਈ, ਜੋ ਸਾਡੀ ਬੜੀ ਸੇਵਾ ਕਰਨ ਵਾਲੀ ਮਾਈ ਹੈ ਖੰਡੂਰ ਦੇ ਅੰਦਰ, ਅਤੇ ਉਹਨਾਂ ਨੇ ਬਹੁਤ ਹੀ ਸੇਵਾ ਭਾਵਨਾ ਕੀਤੀ ਹੈ, ਇਸ ਕਰਕੇ ਉਹਦੇ ਘਰ ਜਾ ਕੇ ਸੰਘਾਸਨ ਲਾਓ, ਮੇਰਾ ਆਸਣ ਹੀ ਹੈ ਇਉਂ ਮੰਨਣਾ।
ਤਹਾਂ ਬਿਰਾਜੋ ਕਰੋ ਗੁਰਾਈ,
ਉੱਥੇ ਮੇਰਾ ਆਸਣ ਹੈ, ਭਾਵ ਮਾਤਾ ਚਿੰਤਨ ਕਰਦੀ ਰਹਿੰਦੀ ਹੈ, ਉੱਥੇ ਜਾ ਕੇ ਆਨੰਦ ਲਓ।
ਸੁਣ ਪ੍ਰਭ ਤੇ ਮਾਰਗ ਚੱਲ ਪਰੇ,
ਪ੍ਰਭੂ ਮਾਲਕ ਵਾਹਿਗੁਰੂ ਦਾ ਪਰਮੇਸ਼ੁਰ ਦਾ ਸਰੂਪ ਹੈ, ਆਦਿ ਨਿਰੰਜਨ ਹੈ ਗੁਰੂ ਨਾਨਕ, ਪ੍ਰਭੂ ਤੋਂ ਸੁਣ ਕੇ ਖੰਡੂਰ ਦੇ ਰਸਤੇ ਪੈ ਗਏ ਹਨ ਗੁਰੂ ਅੰਗਦ ਦੇਵ ਜੀ।
ਭਗਤ ਭੰਡਾਰ ਭਾਉ ਉਰ ਧਰੇ,
ਭਗਤੀ ਦਾ ਭੰਡਾਰਾ ਹਿਰਦੇ ਵੀ ਧਰਿਆ ਹੋਇਆ ਹੈ।
ਸਤਿਨਾਮ ਤਨ ਲੀਨ ਅਤੋਟ,
ਨਾਮ ਦਾ ਤਨ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਉਹ ਧਨ ਅਮੋਲ ਨਾਮ ਦਾ ਲੈ ਲਿਆ ਹੈ।
ਖਰਚ ਹੈ ਬਧ ਹੈ ਤਰੇ ਗਨ ਕੋਟ,
ਤੇ ਜਿਹੜਾ ਖਰਚਣ ਕਰਨ ਦੇ ਨਾਲ ਤੋਟ ਨਹੀਂ ਆਉਂਦੀ ਹੈ, ਖਾਵਹਿ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਇਹ ਖਜ਼ਾਨਾ ਮੁੱਕਣ ਵਾਲਾ ਨਹੀਂ।
ਸਨੇ ਸਨੇ ਚੱਲ ਪਹੁੰਚੇ ਗ੍ਰਾਮ,
ਸਹਿਜੇ ਸਹਿਜੇ ਖੰਡੂਰ ਸਾਹਿਬ ਪਹੁੰਚ ਗਏ।
ਮਾਤ ਭਰਾਈ ਕੋ ਜਿਹ ਧਾਮ,
ਜਿੱਥੇ ਮਾਤਾ ਭਰਾਈ ਜੀ ਦਾ ਘਰ ਹੈ।
ਹਿਤ ਕਰ ਮਿਲੀ ਭਾਉ ਕੋ ਧਾਰਾ,
ਬਹੁਤ ਪ੍ਰੇਮ ਧਾਰ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਮਿਲੇ ਮਾਤਾ ਭਰਾਈ ਜੀ।
ਸਿੰਘਾਸਨ ਪਰ ਸੁਤ ਬੈਠਾਰਾ,
ਸਿੰਘਾਸਨ ਦੇ ਉੱਤੇ ਪੁੱਤਰ ਬਿਠਾ ਦਿੱਤਾ ਹੈ, ਕਿਉਂਕਿ ਮਾਤਾ ਜੀ ਭੂਆ ਦੇ ਥਾਂ ਲੱਗਦੇ ਸੀ ਇਹਨਾਂ ਦੇ, ਪਿਛਲੇ ਗਾ ਚੁੱਕੇ ਨੇ।
ਸ੍ਰੀ ਨਾਨਕ ਸ੍ਰੀ ਅੰਗਦ ਮਾਹੀ,
ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਜੀ ਦੇ ਵਿੱਚ ਮਾਤਾ ਭਰਾਈ ਨੇ
ਭੇਦ ਭਰਾਈ ਜਾਣਿਓ ਨਾਹੀ,
ਭੇਦ ਫਰਕ ਨਹੀਂ ਸਮਝਿਆ, ਗੁਰੂ ਨਾਨਕ ਦਾ ਸਰੂਪ ਹੀ ਸਮਝਿਆ ਹੈ।
ਕੀ ਵੀ ਆਪਣ ਸੁਨੁਖਾ ਹੋਈ,
ਕੀ ਵੀ ਸੁਨੁਖਾ ਹੋ ਗਈ, ਭਾਵ ਨੂਹਾਂ ਦੀ ਤਰ੍ਹਾਂ ਹੋ ਗਏ।
ਕਰੀ ਹਕਾਰਨ ਪਹੁੰਚੀ ਸੋਈ,
ਉਹ ਵੀ ਬੁਲਾ ਲਈ ਮਾਤਾ ਕੀ ਵੀ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ,
ਪਤ ਕੀ ਸੇਵ ਕਰਨ ਮਹਿਲਾ ਗੀ।
ਤੇ ਹੁਣ ਇਹ ਬਚਨ ਥੋੜੇ ਜਿਹੇ ਮੇਰੀਆਂ ਭੈਣਾਂ ਦੇ ਸੁਣਨ ਵਾਲੇ ਨੇ, ਜਿਹੜਿਆਂ ਬਚਨਾਂ ਦੇ ਨਾਲ ਤੁਹਾਡੇ ਘਰਾਂ 'ਚੋਂ ਕਲੇਸ਼ ਮੁੱਕ ਸਕਦਾ, ਇਹ ਉਹ ਕਥਾ ਆ ਗਈ ਵਿੱਚ ਚੱਲਦਿਆਂ ਚੱਲਦਿਆਂ ਕਿ ਇਸਤਰੀ ਦਾ ਧਰਮ ਕੀ ਹੈ। ਇਹ ਸਾਡੇ ਗੁਰੂ ਸਾਹਿਬਾਨਾਂ ਦੇ ਮਹਿਲਾਂ ਤੋਂ ਪਤਾ ਲੱਗਦਾ ਹੈ ਕਿ ਜੋ ਧਰਮ ਉਹਨਾਂ ਨੇ ਨਿਭਾਇਆ, ਜੋ ਧਰਮ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਹੋਇਆ ਹੈ, ਜੋ ਧਰਮ ਸ਼ਾਸਤਰਾਂ ਵਿੱਚ ਲਿਖਿਆ ਹੈ, ਜੋ ਬਚਨ ਬੀਬੀ ਵੀਰੋ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਧੀ ਨੂੰ ਸਹੁਰੇ ਤੋਰਨ ਵੇਲੇ, ਜਿਹੜੀ ਗੱਲ ਰਾਮ ਚੰਦਰ ਦੇ ਵਿਆਹ ਵੇਲੇ ਸੀਤਾ ਨੂੰ ਉਹਦੀ ਮਾਤਾ ਸੁਨੈਨਾ ਕਹਿੰਦੀ ਹੈ, ਔਰ ਇਹ ਸਾਰੇ ਵਚਨ ਅੱਜ ਦੀ ਉਸ ਨੌਜਵਾਨ ਬੱਚੀ ਨੂੰ, ਇੱਕ ਪ੍ਰਕਰਨ ਹੈ ਵੱਖਰਾ, ਸਮਾਂ ਜ਼ਿੰਦਗੀ ਦਾ ਰਿਹਾ, ਫਿਰ ਮਿਲਾਪ ਗੁਰੂ ਨੇ ਬਖਸ਼ਿਆ, ਇਹ ਕਥਾ ਇੱਕ ਦਿਨ ਦੀ ਨਹੀਂ ਬਲਕਿ ਕਈ ਦਿਨ ਦੀ ਹੈ। ਔਰ ਇਸ ਕਥਾ ਦੇ ਨਾਲ ਸੰਬੰਧਿਤ ਹੈ ਕਿ ਨੌਜਵਾਨ ਬੱਚੇ ਜਿਹੜੇ ਮਾਤਾ ਪਿਤਾ ਦਾ ਨਿਰਾਦਰ ਕਰਦੇ ਨੇ, ਸੇਵਾ ਨਹੀਂ ਕਰਦੇ, ਉਹਨਾਂ ਦਾ ਧਰਮ ਕੀ ਹੈ, ਅੱਜ ਧਰਮ ਤੋਂ ਪਰੇ ਕਿਉਂ ਜਾ ਰਹੇ ਨੇ। ਭਾਈ ਗੁਰਦਾਸ ਇਹਦੇ ਬਾਰੇ ਕੀ ਕਹਿੰਦੇ ਆ, ਗੁਰਮਤਿ ਕੀ ਕਹਿੰਦੀ ਹੈ, ਜਿੱਥੇ ਬ੍ਰਹਮ ਗਿਆਨ ਦੀਆਂ ਗੱਲਾਂ ਕਰਦਿਆਂ ਕਰਦਿਆਂ ਸੰਤਾਨ ਹੱਥੋਂ ਨਿਕਲਦੀ ਜਾ ਰਹੀ ਹੈ, ਗੱਲ ਇਹ ਵੀ ਕਰਨ ਵਾਲੀ ਹੈ ਪਰ ਸਮੇਂ ਅਨੁਸਾਰ ਹੋਇਆ ਕਰਦੀ ਹੈ, ਬਾਅਦ ਫਿਰ ਸਮਾਂ ਗੁਰੂ ਨੇ ਬਖਸ਼ਿਆ, ਪਰ ਇਹ ਗੱਲ ਅੱਜ ਹੀ ਇਸ ਕਥਾ ਦੇ ਵਿੱਚ ਆ ਰਹੀ ਹੈ। ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਮਾਤਾ ਖੇਵੀ, ਅਤੇ ਉਹਨਾਂ ਨੇ ਕਿਸ ਪ੍ਰਕਾਰ ਪਤੀ ਨੂੰ ਸਮਝਿਆ। ਅੱਜ ਦੀ ਔਰਤ ਕਿੱਥੇ ਖੜ੍ਹੀ ਹੋਈ ਹੈ, ਅਤੇ ਸਾਹਮਣੇ ਆ ਸ਼ੀਸ਼ਾ ਅਤੇ ਇੱਥੇ ਦੇਖਣਾ। ਅਤੇ ਮਾਤਾ ਜੀ ਖੇਵੀ ਜਿਹੜੇ ਆਪਣੇ ਪਤੀ ਨੂੰ ਪਰਮੇਸ਼ੁਰ ਦਾ ਸਰੂਪ ਕਰਕੇ ਜਾਣਦੇ ਹਨ।
ਪਤਿਵ੍ਰਤ ਧਰਮ ਦ੍ਰਿੜ ਅਨੁਰਾਗੀ,
ਪਤੀਵਰਤਾ ਧਰਮ ਦੇ ਵਿੱਚ ਬਹੁਤ ਵਿਸ਼ਵਾਸ ਹੈ ਪੱਕਾ।
ਖਾਣ ਪਾਨ ਪਹਿਰਨ ਸੁਧ ਸਾਰੀ,
ਖਾਣ ਪਾਨ ਪਹਿਰਨ ਦੀ ਸਾਰੀ ਜਿਹੜੀ ਖਬਰ ਹੈ ਸੁਧ ਹੈ।
ਨਿਸਪ੍ਰੇਹੀ ਪਤ ਕਰਤ ਸੰਭਾਰੀ,
ਉਹ ਆਪਣੇ ਪਤੀ ਦੀ ਸੇਵਾ ਸਮੇਂ ਸਿਰ ਵਸਤਰ ਧੋ ਕੇ ਦੇਣੇ, ਸਮੇਂ ਸਿਰ ਪ੍ਰਸ਼ਾਦਾ ਬਣਾ ਕੇ ਦੇਣਾ, ਸਾਰੀ ਸੇਵਾ ਨਿਭਾਉਣ ਲੱਗੇ ਹਨ।
ਕਰ ਜੋ ਰਹਿ ਆਏ ਸੁਖ ਮਨ,
ਨਿਸਪ੍ਰਾਹੀ ਨਿਰ ਇੱਛਤ ਹੋ ਕਰਕੇ, ਅਤੇ ਇਸ ਪ੍ਰਕਾਰ ਦੀ ਸੇਵਾ ਇੱਛਾ ਕੋਈ ਨਹੀਂ ਹੈ, ਨਿਸਪ੍ਰੇਹੀ ਹੋ ਕਰਕੇ ਪਤ ਕਰਤ ਸੰਭਾਰੀ ਆਪਣੇ ਪਤੀ ਦੀ ਸੰਭਾਲ ਕਰਦੇ ਹੈ। ਕਰ ਜੋ ਰਹਿ ਆਇਸ ਕੋ ਮਨ ਹੈ, ਹੱਥ ਜੋੜ, ਜਦੋਂ ਆਵਾਜ਼ ਦਿੱਤੀ ਹੈ ਪਤਨੀ ਨੇ ਹੱਥ ਜੋੜ ਕੇ ਸੁਣੀ ਹੈ, ਪਤੀ ਜੀ ਕੀ ਹੁਕਮ ਹੈ। ਸੰਸਾਰ ਵਿਗੜ ਗਿਆ, ਬਸ ਕਿਸੇ ਦੇ ਕੋਈ ਨਹੀਂ, ਇੱਕੋ ਹੀ ਰਿਟਲ ਆਇਆ ਜੀ ਸਾਡੇ ਬਰਾਬਰ ਦੇ ਅਧਿਕਾਰ ਨੇ, ਬਰਾਬਰ ਦੇ ਅਧਿਕਾਰ ਤੁਹਾਨੂੰ ਦਿੱਤੇ ਪਰ ਹੱਦ ਮਿਥੀ ਹੈ, ਕਿਸ ਹੱਦ ਤੱਕ ਨੇ ਵੱਧ ਅਧਿਕਾਰ, ਪਤੀ ਦਾ ਗਲ ਘੁੱਟਣ ਵਾਸਤੇ ਨਹੀਂ, ਪਤੀ ਨੂੰ ਤੰਗ ਕਰਨ ਵਾਸਤੇ ਨਹੀਂ, ਪਤੀ ਨੂੰ ਸਿੱਖਿਆ ਦਿੱਤੀ ਹੈ ਕਿ ਤੇਰਾ ਆਪਣਾ ਅੱਧਾ ਅੰਗ ਹੈ ਨਿਰਾਦਰ ਕਰਨ ਵਾਸਤੇ ਨਹੀਂ। ਜੇ ਗੁਰਮਤ ਵਿੱਚ ਆਈਏ ਕਿਸੇ ਘਰ ਦੇ ਵਿੱਚ ਇਹ ਕਲੇਸ਼ ਹੋ ਹੀ ਨਹੀਂ ਸਕਦਾ। ਪਤੀ ਆਪਣੀ ਔਰਤ ਨੂੰ ਆਪਣੇ ਜਿਸਮ ਦਾ ਹਿੱਸਾ ਮੰਨ ਲਵੇ, ਅਰਧ ਸਰੀਰੀ ਨਾਰ ਨਾ ਛੋੜੇ, ਅਰਧੰਗਨੀ ਮੰਨੇ, ਔਰ ਪਤਨੀ ਆਪਣੇ ਪਤੀ ਨੂੰ ਪਰਮੇਸ਼ੁਰ ਮੰਨ ਲਵੇ। ਪਰ ਕੌਣ ਮੰਨੇ ਬਈ, ਮੇਰੀ ਰਿਸ਼ਤੇਦਾਰੀ ਵੀ ਝਗੜਾ ਪੈ ਗਿਆ ਅਤੇ ਮੈਨੂੰ ਸਾਲਸ ਮੰਨ ਕੇ, ਮੇਰੇ ਭਾਈ ਸਾਹਿਬ ਭਰਾ ਲੱਗਦੇ ਸੀ, ਮਾਸੀ ਦੇ ਪੁੱਤ ਸੀ, ਭਾਵੇਂ ਛੋਟਾ ਮੰਨ ਲੈਂਦੇ, ਮੈਂ ਚਲਿਆ ਗਿਆ। ਮੈਂ ਭਾਈ ਸਾਹਿਬ ਦੇ ਘਰੋਂ ਬੀਬੀ ਨੂੰ ਕਿਹਾ, ਮਹਾਂ ਬੀਬੀ ਵੀ ਜਿਹੜਾ ਆਪਣਾ ਰਿਸ਼ਤਾ ਉਹ ਤਾਂ ਮੈਂ ਕਦੇ ਜ਼ਬਾਨ 'ਤੇ ਵੀ ਨਹੀਂ ਲਿਆਂਦਾ, ਮੈਂ ਬੀਬੀ ਕਹਿਣਾ ਤੈਨੂੰ, ਤੇਰੇ ਪੁੱਤਾਂ ਵਰਗਾ। ਮੈਂ ਕਿਹਾ ਲੋਈ ਸੁਣੀ ਹੈ? ਕਹਿੰਦੀ ਸੁਣੀ ਹੈ। ਮੈਂ ਕਿਹਾ ਕਲੇਸ਼ ਖਤਮ ਹੋਜੂ ਵੀ ਤੂੰ ਲੋਈ ਬਣ ਜਾ। ਕਹਿੰਦੀ ਆਪਣੇ ਭਾਈ ਨੂੰ ਕਹਿ ਕਬੀਰ ਬਣ ਜਾਵੇ, ਨਾਲ ਦੀ ਨਾਲ ਨਹਿਲੇ 'ਤੇ ਦਹਿਲਾ। ਕੌਣ ਸਮਾਵੇ ਅੱਜ ਦੇ ਸਿਆਣਿਆਂ ਨੂੰ, ਕੌਣ ਸਿੱਖਿਆ ਦੇ? ਗੁਰੂ ਨਾਨਕ ਕੀ ਕਹਿੰਦੇ ਨੇ, ਸੀਲ ਸੰਜਮ ਪ੍ਰੈ ਆਗਿਆ ਮਾਨੈ, ਤਿਸ ਨਾਰੀ ਕੋ ਦੁੱਖ ਨਾ ਜ਼ਮਾਨੈ, ਕਹੋ ਨਾਨਕ ਜਿਨ ਪਿਰੋ ਪਰਮੇਸ਼ੁਰ ਕਰ ਜਾਣਿਆ। ਜਿਹਨੇ ਪਤੀ ਨੂੰ ਹੀ ਪਰਮੇਸ਼ੁਰ ਮੰਨ ਲਿਆ, ਧਨ ਸਤੀ ਦਰਗਹਿ ਪਰਵਾਨਿਆ, ਅਤੇ ਹਿੰਦੂ ਮਤ ਅਨੁਸਾਰ ਸੜਨ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਹਨੂੰ ਸਤੀ ਮੰਨਦਾ, ਉਹ ਸਤੀ ਹੈ, ਬਿਨ ਸਤ ਸਤੀ ਹੋਏ ਕੈਸੇ ਨਾ। ਪੰਡਿਤ ਦੇਖੋ ਇਹਦੇ ਵਿਚਾਰ, ਪਤੀ ਨੂੰ ਪਰਮੇਸ਼ੁਰ ਮੰਨ ਲਿਆ, ਸਭ ਕੁਝ ਪ੍ਰਾਪਤ ਹੋਇਆ। ਫਰੀਦ ਵਰਗਿਆਂ ਦੇ ਜੀਵਨ ਦੇਖੋ, ਉਹ ਕਿਤੇ ਫਿਰ ਖੁੱਲ੍ਹੇ ਸਮੇਂ ਦੀਆਂ ਗੱਲਾਂ ਮੈਂ ਇਹਦੇ ਆਪ ਪੂਰਾ ਕਰਦੀ। ਹਾਂਜੀ,
ਅਦਕ ਪ੍ਰੀਤ ਦੇ ਸੇਵਾ ਠਨ ਹੈ,
ਬਹੁਤ ਪ੍ਰੀਤ ਦੇ ਸਹਿ ਸੇਵਾ ਕਰਦੀ ਹੈ।
ਨਿਤ ਪ੍ਰਤ ਚਾਹਤ ਅਸਨ ਪਹੁੰਚਾਵੇ,
ਇਹ ਨਿਤ ਪ੍ਰਤੀ ਭੋਜਨ ਮਹਾਰਾਜ ਸਾਹਿਬ ਨੂੰ ਜਿਹਾ ਜਿਹਾ ਚਾਹ ਚਾਹੁੰਦੇ ਹੈ ਉਹੋ ਜਿਹਾ ਭੋਜਨ ਦਿੰਦੇ ਹਨ।
ਆਇਸ ਪਾਏ ਦਰਸ਼ਕੋ ਆਵੇ,
ਜਦੋਂ ਆ ਗਿਆ ਕਰਦੇ ਦਰਸ਼ਨ ਕਰਨ ਵਾਸਤੇ ਉਦੋਂ ਆਉਂਦੇ ਹੈ।
ਪਾਰ ਬ੍ਰਹਮ ਕਰ ਪਤ ਕੋ ਜਾਣੈ,
ਆਪਣੇ ਪਤੀ ਨੂੰ ਪਾਰ ਬ੍ਰਹਮ ਪਰਮੇਸ਼ੁਰ ਸਮਝ ਕਰਕੇ ਸੇਵਾ ਕਰਦੀ ਹੈ ਮਾਤਾ ਖੀਵੀ।
ਮੂਰਤ ਧਿਆਨ ਹਿਰਦੈ ਸਦ ਠਾਣੈ,
ਆਪਣੇ ਪਤੀ ਦੇ ਹੀ ਧਿਆਨ ਧਰ ਕੇ ਭਜਨ ਕਰਦੀ ਹੈ ਮਾਤਾ।
ਵਿਛੜਨ ਸਮੇਂ ਭਨਿਓ ਸ੍ਰੀ ਨਾਨਕ,
ਜਦੋਂ ਗੁਰੂ ਅੰਗਦ ਦੇਵ ਜੀ ਵਿਛੜਨ ਲੱਗੇ ਸੀ ਉਦੋਂ ਇੱਕ ਵਚਨ ਕੀਤਾ ਸੀ,
ਇਤ ਤੁਮ ਆਏ ਨਾ ਜਾਹੋ ਅਚਾਨਕ,
ਇਹ ਕਹਿ ਦਿੱਤਾ ਸੀ ਵੀ ਹੁਣ ਤੂੰ ਅਚਾਨਕ ਵੀ ਨਾ ਆ ਜਾਈ ਇੱਥੇ, ਕਿਤੇ ਜਾਣ ਬੁੱਝ ਕੇ ਤਾਂ ਕਿਵੇਂ ਆਉਣਾ, ਲੈਣਿਆ ਤੈਂ ਨਹੀਂ ਕਰਤਾਰਪੁਰ ਮੁੜ ਕੇ ਵੜਨਾ, ਇਹ ਵਚਨ ਕਰ ਦਿੱਤਾ ਸੀ।
ਬਸੋ ਖਡੂਰ ਤਹਾਂ ਹਮ ਆਵੇ,
ਮਹਾਰਾਜ ਕਹਿੰਦੇ ਵੀ ਜਦੋਂ ਵੀ ਤੂੰ ਅਰਦਾਸ ਕਰੇਗਾ ਮਿਲਣ ਦੇ ਲਈ ਬੇਵਲ ਹੋ ਜਾਏਗਾ, ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਆਊਂਗਾ ਚੱਲ ਕੇ, ਤੈਨੂੰ ਹੁਣ ਆਉਣ ਦੀ ਲੋੜ ਨਹੀਂ, ਤੇਰੀ ਸੇਵਾ ਸੰਪੂਰਨ ਹੋ ਗਈ, ਹੁਣ ਤੇਰੀ ਇੱਛਾ ਪੂਰੀ ਕਰਨ ਵਾਸਤੇ ਮੈਂ ਆਇਆ ਕਰੂੰਗਾ ਤੇਰੇ।
ਇਹ ਬਚਨ ਨਿਭਾਇਆ ਗੁਰੂ ਨਾਨਕ ਸਾਹਿਬ ਨੇ।
ਮਿਲਹਿ ਤੋਹੇ ਜਬ ਉਰਮਹਿ ਭਾਵੇ,
ਜਦੋਂ ਵੀ ਤੇਰੇ ਹਿਰਦੇ ਦੇ ਵਿੱਚ ਮਿਲਣ ਦੀ ਇੱਛਾ ਪੈਦਾ ਹੋਏਗੀ ਮੈਂ ਤੈਨੂੰ ਖੁਦ ਮਿਲਾਂਗਾ।
ਕੇਤਕ ਦਿਵਸ ਬਤੀਤੇ ਜਬ ਹੂੰ,
ਜਦੋਂ ਕਿੰਨੇ ਕੁ ਦਿਨ ਬਤੀਤ ਹੋ ਗਏ।
ਦੋਇ ਦਿਸ ਚਿੱਤ ਉਕਲਾਨੇ ਤਬ ਹੂੰ,
ਤੇ ਦੋਨਾਂ ਪਾਸਿਆਂ ਤੋਂ ਖਿੱਚ ਵੱਧ ਗਈ, ਗੁਰੂ ਨਾਨਕ ਸਾਹਿਬ ਨੂੰ ਵੀ ਵੱਧ ਗਈ। ਤੇ ਚੰਦ ਚਕੋਰ ਪ੍ਰੀਤ ਹੈ, ਉਹ ਤਾਂ ਇੱਕ ਅੰਗੀ ਪ੍ਰੀਤੀ ਹੈ। ਪੀਰ ਮਰੀਦਾਂ ਪਿਰਹੜੀ ਉਹਨੇ ਵਹਿ ਨਾਲ। ਗੁਰੂ ਅੰਗਦ ਸਾਹਿਬ ਨੇ ਬਹੁਤ ਬੇਵਲ ਹੋ ਕੇ, ਮਹਾਰਾਜ ਦਰਸ਼ਨਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਅਤੇ ਗੁਰੂ ਨਾਨਕ ਸਾਹਿਬ ਨੂੰ ਖਿੱਚ ਪਈ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੋਨਾਂ ਪਾਸੇ ਖਿੱਚ ਹੈ।
ਅਭਲਾਖਤ ਪੇ ਮਿਲਣ ਜ਼ਰੂਰ,
ਜ਼ਰੂਰ ਹੀ ਮਿਲਣਾ ਹੈ, ਇੱਛਾ ਹੋ ਗਈ।
ਸ਼੍ਰੀ ਨਾਨਕ ਜੀ ਆਏ ਖਡੂਰ,
ਧੰਨ ਗੁਰੂ ਨਾਨਕ ਸਾਹਿਬ ਆਪਣੇ ਸਿੱਖ ਨੂੰ ਦੀਦਾਰ ਦੇਣ ਵਾਸਤੇ ਖੰਡੂਰ ਸਾਹਿਬ ਚੱਲ ਕੇ ਆਏ ਹਨ।
ਸ਼੍ਰੀ ਅੰਗਦ ਲੱਖ ਗੁਰ ਅਗਵਾਨੋ,
ਤੇ ਗੁਰੂ ਸਾਹਿਬ ਦੇ ਚਰਨਾਂ ਨੂੰ ਲੱਗ ਕਰਕੇ ਭਾਈ ਲਹਿਣਾ ਜੀ ਅੰਗਦ ਹੋ ਗਏ। ਜੋ
ਗਵਨੇ ਲੈਣ ਅਗਾੜੀ ਪਵਨੋ,
ਜਦੋਂ ਪਤਾ ਚੱਲਿਆ ਅੱਗੇ ਲੈਣ ਵਾਸਤੇ ਆਏ ਹਨ।
ਰੱਬ ਗੁਰ ਪਿਖ ਕੀਏ ਚੱਖ ਅਰਵਿੰਦ,
ਤੇ ਸੂਰਜ ਦੇ ਸਮਾਨ ਆਪਣੇ ਗੁਰੂ ਸਰੂਪ ਨੂੰ ਦੇਖਿਆ, ਤੇ ਆਪਣੇ ਜਿਹੜੇ ਨੇਤਰ ਨੂੰ ਉਹ ਕੰਵਲ ਜਿਵੇਂ ਸੂਰਜ ਨੂੰ ਵੇਖ ਕੇ ਖਿੜਦਾ, ਇਉਂ ਖਿੜ ਗਏ।
ਪਗ ਪੰਕਜ ਮਨ ਬਣਿਓ ਮਿਲੰਦ,
ਚਰਨਾਂ ਕੰਵਲਾਂ ਦੇ ਉੱਤੇ ਮਾਨੋ ਮਨ ਭੌਰਾ ਬਣ ਕੇ, ਅਲਮਕਰੰਦ ਚਰਨ ਕੰਵਲ ਸਿਉ ਮਨ ਫੇਰ ਫਿਰ ਰੀਝੈ, ਆਨੰਦ ਹੋ ਰਹੇ ਨੇ।
ਭਰ ਕੌਰੀ ਪ੍ਰਭ ਪਏ ਅਸੀਨ,
ਤੇ ਗੁਰੂ ਸਾਹਿਬ ਨੇ ਜੱਫੀ ਵਿੱਚ ਲੈ ਕੇ ਪਿਆਰ ਕੀਤਾ ਭਾਈ ਲਹਿਣ ਨੂੰ ਆਪਣੇ ਸਿੱਖ ਨੂੰ, ਚਰਨਾਂ ਤੋਂ ਉਠਾ ਕੇ ਗੱਲ ਆਇਆ ਹੈ।
ਬਹਿਰ ਗ੍ਰਾਮ ਤੇ ਥਲ ਸੁਭ ਚੀਨ,
ਜਿਹੜਾ ਬਾਹਰਲੇ ਪਾਸੇ ਸਾਸੀ ਸਥਾਨ ਬਣਿਆ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸੀ ਆ ਕੇ, ਉਸ ਥਾਂ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹੀਨਾ ਮਹੀਨਾ ਕਥਾ ਕਰਿਆ ਕਰਦੇ ਜਾ ਕੇ ਮਹਾਂਪੁਰਖ, ਉੱਥੇ ਹੀ ਸਾਧ ਸਿੰਘ ਜੀ ਮਹਾਂਪੁਰਖਾਂ ਦੇ ਤਿਆਗ ਦੀ ਕਥਾ, ਕਲਕੱਤੇ ਤੋਂ ਸਰਦਾਰ ਆਇਆ ਮਹਾਂਪੁਰਖਾਂ ਨੂੰ ਕਹਿਣ ਲੱਗਿਆ, ਉੱਥੇ ਕਥਾ ਕਰਦੇ ਆ ਇਸ ਥਾਂ ਤੇ ਜਿੱਥੇ ਇਸ਼ਾਰਾ ਕਰ ਰਹੇ ਨੇ ਬਾਬਾ ਬੁੱਢਾ ਸਿੰਘ। ਅਤੇ ਮਹਾਂਪੁਰਖ ਕਥਾ ਕਰਨ ਵਾਸਤੇ ਜਦੋਂ ਤਿਆਰ ਹੋ ਕੇ ਜਾਣ ਲੱਗੇ, ਕਹਿਣ ਲੱਗਾ ਮਹਾਰਾਜ ਬੇਨਤੀ ਹੈ, ਮੈਂ ਬੜੀ ਦੇਰ ਦਾ ਖੜਾ, ਤੁਸੀਂ ਕਹਿ ਦਿੱਤਾ ਸੀ ਮੈਂ ਜੇ ਨਿਤਨੇਮ ਕਰਦਾ ਬਚਨ ਨਹੀਂ ਕਰਨਾ। ਕਹਿੰਦੇ ਹੁਣ ਕਥਾ ਦਾ ਟਾਈਮ ਹੋ ਗਿਆ। ਕਹਿੰਦੇ ਜਾਂਦੇ ਜਾਂਦੇ ਹੀ ਕਰ ਲੈ। ਕਹਿੰਦਾ ਮਹਾਰਾਜ ਤੁਹਾਡੇ ਵਾਸਤੇ ਗੱਡੀ ਲੈ ਕੇ ਆਉਂਦੀ। ਕਹਿੰਦੇ ਕੋਈ ਨਹੀਂ, ਉੱਥੇ ਹੀ ਗੱਲ ਕਰ ਲੈਂਦੇ। ਕਥਾ 'ਚ ਬਹਿ ਗਏ, ਕਥਾ ਕੀਤੀ, ਸਿੰਘ ਪੜ੍ਹਾਏ, ਅਤੇ ਉੱਥੇ ਹੀ ਬੈਠੇ ਬੈਠੇ ਮਹਾਂਪੁਰਖ ਕਹਿੰਦੇ ਭਾਈ ਗੁਰਮੁਖੋ ਗੱਡੀ ਆਈ ਹੈ, ਕਲਕੱਤੇ ਦਾ ਸਰਦਾਰ ਆਇਆ ਗੱਡੀ ਲੈ ਕੇ, ਮੈਨੂੰ ਕਹਿੰਦਾ ਸੀ ਤੂੰ ਲੈ ਲੈ। ਕਹਿੰਦੇ ਭਾਈ ਮੈਨੂੰ ਤਾਂ ਸੰਤ ਗਿਆਨੀ ਸੁੰਦਰ ਸਿੰਘ ਜੀ ਦਾ ਹੁਕਮ ਨਹੀਂ ਗੱਡੀਆਂ ਰੱਖਣ ਦਾ, ਮੈਂ ਤਾਂ ਨਿਭਾਉਣੀਆਂ ਇਸੇ ਤਰ੍ਹਾਂ, ਵੀ ਜਿੰਨੇ ਵੀ ਤੁਸੀਂ ਇੱਥੇ ਵਿਦਿਆਰਥੀ ਹੋ ਇੰਨੀ ਇੰਨੀ ਦੇਰ ਹੋ ਗਏ ਮੇਰੇ ਨਾਲ ਰਹਿੰਦੇ ਹਾਂ, ਜੇ ਕਿਸੇ ਨੂੰ ਗੱਡੀ ਚਾਹੀਦੀ ਆ ਤਾਂ ਭਾਈ ਖੜ੍ਹਾ ਹੋ ਕੇ ਮੰਗ ਲਵੇ, ਤੁਹਾਨੂੰ ਗੱਡੀ ਦੇ ਦਿੰਦੇ ਹਾਂ। ਹੁਣ ਮਹਾਂਪੁਰਖਾਂ ਦਾ ਇਨਕਾਰ ਕੀਤਾ, ਕਿਹੜੇ ਵਿਦਿਆਰਥੀ ਦੀ ਹਿੰਮਤ ਆ ਕਿ ਮੈਨੂੰ ਗੱਡੀ ਚਾਹੀਦੀ। ਸਾਰਿਆਂ ਨੇ ਹੱਥ ਜੋੜਤੇ, ਮਹਾਰਾਜ ਤਾਂ ਪੋਥੀਆਂ ਮੱਥਾ ਸਾਹਮਣੇ ਗੱਡੀ ਕਿੱਥੋਂ ਦਾ ਮਾਰ। ਮਹਾਂਪੁਰਖ ਕਹਿੰਦੇ ਗ੍ਰਿਸਤੀਆਂ 'ਚੋਂ ਕੋਈ ਬੈਠਾ ਹੋਵੇ ਭਾਈ ਜਿਹਨੂੰ ਗੱਡੀ ਦੀ ਲੋੜ ਹੋਵੇ, ਗੁਰੂ ਨਾਨਕ ਦੇ ਘਰ ਗੱਡੀ ਆਈ ਹੈ, ਹੁਣ ਪੂਜਾ ਦੀ ਗੱਡੀ ਕੌਣ ਗ੍ਰਿਸਤੀ ਸਾਂਭੇ। ਗ੍ਰਿਸਤੀ ਦਾ ਧਰਮ ਹੈ ਪੂਜਾ ਕਰੇ, ਕੋਈ ਗ੍ਰਿਸਤੀ ਨਾ ਉੱਠਿਆ। ਬਾਬਾ ਉੱਤਮ ਸਿੰਘ ਜੀ ਖੰਡੂਰ ਸਾਹਿਬ ਵਾਲੇ ਕਾਰ 'ਚ ਉੜ ਕੇ ਖੜ੍ਹੇ ਹੋ ਗਏ। ਉਹ ਵੀ ਜਦ ਹੋਏ ਜਦੋਂ ਮਹਾਂਪੁਰਖਾਂ ਨੇ ਕਿਹਾ, ਕਹਿੰਦੇ ਸਰਦਾਰ ਜੀ ਜਿਹੜੀ ਗੱਡੀ ਨੂੰ ਨਾ ਤਾਂ ਖਾਲਸੇ ਨੇ ਸਵੀਕਾਰ ਕੀਤਾ, ਨਾ ਸੰਗਤ ਵੀ ਗੁਰੂ ਦਾ ਰੂਪ ਹੈ, ਮੈਂ ਤੇਰੀ ਗੱਡੀ ਨੂੰ ਸਾਂਭ ਕੇ ਫਿਰ ਡਰਾਈਵਰ ਦਾ ਫਿਕਰ ਪਊ, ਫਿਰ ਕਦੇ ਪੈਂਚਰ ਹੋਊ, ਕਦੇ ਤੇਲ ਮੁੱਕੂ। ਕਹਿੰਦੇ ਭਾਈ ਮੈਨੂੰ ਤਾਂ ਮਿਹਰਬਾਨੀ ਉਹ ਕਰ, ਕਹਿੰਦੇ ਮੈਨੂੰ ਪਰੇ ਹੀ ਰੱਖ ਇਸ ਤੋਂ, ਤੂੰ ਆਪਣੀ ਗੱਡੀ ਨੂੰ ਲੈ ਜਾ ਕੇ ਜਿੱਥੋਂ ਲੈ ਕੇ ਆਇਆ। ਉਹ ਵਿਚਾਰਾ ਰੋਣ ਲੱਗ ਗਿਆ ਵੀ ਭੇਟਾ ਸਵੀਕਾਰ ਨਾ ਹੋਈ। ਇਹੋ ਜਿਹੇ ਤਿਆਗੀ ਮਹਾਂਪੁਰਸ਼ ਜਿੱਥੇ ਸਾਧ ਸਿੰਘ ਜੀ ਮਿਲਣੇ ਆ, ਗੱਲਾਂ ਤਾਂ ਅਗਲੇ ਕਰਦੇ ਆ ਜੀ, ਬਾਹਮਣਵਾਦ ਫੈਲਾਉਂਦੇ ਰਹੇ, ਇਹ ਤਾਂ ਤਹਿ ਤੁਸੀਂ ਗਾਲਾਂ ਵੀ ਕੱਢਣ ਲੱਗ ਜਾਓ, ਤੁਹਾਡਾ ਮੂੰਹ ਹੈ ਇਹ। ਆ ਗੁਰਮਤਿ ਦਾ ਪ੍ਰਚਾਰ ਕਿਹਨੇ ਕੀਤਾ ਇਹਨਾਂ ਮਹਾਂਪੁਰਖਾਂ ਜਿੰਨਾ। ਬਾਬਾ ਉੱਤਮ ਸਿੰਘ ਜੀ ਖੜ੍ਹੇ ਹੋ ਗਏ, ਕਹਿੰਦੇ ਮਹਾਰਾਜ ਗੱਡੀਆਂ ਸਾਨੂੰ ਬੜੀ ਲੋੜ ਰਹਿੰਦੀ ਆ ਘਰ ਸੇਵਾ ਵਾਲਿਆਂ ਨੂੰ। ਕਹਿੰਦੇ ਬਾਬਾ ਜੀ ਤੁਸੀਂ ਲੈ ਜਾਓ, ਐਂ ਗੱਡੀ ਉਹਨਾਂ ਨੂੰ ਦੇ ਦਿੱਤੀ। ਉਹ ਥਾਂ ਦੀ ਗੱਲ ਹੈ, ਉੱਥੇ ਮਹਾਂਪੁਰਖ ਕਥਾ ਕਰਿਆ ਕਰਦੇ।
ਸੁਣ ਖੀਵੀ ਦਰਸ਼ਨ ਕੋ ਆਈ,
ਅਤੇ ਮਾਤਾ ਖੀਵੀ ਗੁਰੂ ਨਾਨਕ ਸਾਹਿਬ ਦੇ ਅਰਪਤੀ ਨੂੰ ਬਖਸ਼ਾਂ ਕਰਨ ਵਾਲੇ ਗੁਰੂ ਆਪ ਆਏ ਨੇ ਚੱਲ ਕੇ, ਮਾਤਾ ਖੀਵੀ ਦੀਦਾਰ ਕਰਨ ਆਏ।
ਸ੍ਰੀ ਗੁਰੂ ਦੇਖੇ ਗਰੀਬ ਨਿਵਾਈ,
ਗੁਰੂ ਸਾਹਿਬ ਨੂੰ ਦੇਖ ਕੇ ਨਮਸਕਾਰ ਕੀਤੀ।
ਕਹੋ ਗੁਰੂ ਪੁਰਖਾ ਤੂੰ ਧੰਨ,
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਪੁਰਖਾ, ਪੁਰਖ ਕਿਹਾ ਕਰਦੇ ਗੁਰੂ ਨੇ, ਕਹਿੰਦੇ ਪੁਰਖਾ ਤੂੰ ਧੰਨ ਹੀ ਹੈ। ਗੁਰੂ ਨਾਨਕ ਕਹਿ ਰਹੇ ਨੇ ਭਾਈ ਲੈਣ ਨੂੰ ਆਪਣੇ ਸਿੱਖ ਨੂੰ, ਕਹਿੰਦੇ ਤੂੰ ਬੜਾ ਧੰਨ ਹੈ।
ਬਸੀ ਮੁਝ ਕਰਿਓ ਪ੍ਰਸੰਨ,
ਕਹਿੰਦੇ ਤੂੰ ਮੈਨੂੰ ਬਸ ਕਰ ਲਿਆ ਆਪਣੇ, ਕਹਿੰਦੇ ਪ੍ਰਸੰਨ ਕਰਕੇ ਖੁਸ਼ ਕਰਕੇ ਮੈਨੂੰ ਅਧੀਨ ਕਰ ਲਿਆ।
ਤੁਮ ਸਗ ਜਗ ਮੈਂ ਅਵਰ ਨਾ ਕੋਈ,
ਤੇਰੇ ਵਰਗਾ ਸੰਸਾਰ ਦੇ ਚ ਕੋਈ ਹੋਰ ਸਿੱਖ ਨਹੀਂ ਹੈ।
ਮੋਮਨ ਮੈਂ ਪ੍ਰੇ ਔਰ ਨਾ ਹੋਈ,
ਲੈ ਵੀ ਲੈਣਿਆ ਮੈਂ ਤੈਨੂੰ ਵਚਨ ਕਰਦਾ ਵੀ ਤੇਰੇ ਵਰਗਾ ਪਿਆਰਾ ਮੈਨੂੰ ਦੁਨੀਆਂ ਚ ਕੋਈ ਨਹੀਂ ਹੈ। ਤੂੰ ਸਭ ਤੋਂ ਪਿਆਰਾ ਹੈ ਮੈਨੂੰ।
ਸਰਬ ਪ੍ਰਕਾਰ ਧੀਰ ਕਰ ਦਿਓ,
ਹਰ ਪ੍ਰਕਾਰ ਉਹ ਬਰਾਗ ਚ ਰੋਂਦੇ ਆ ਧੀਰਜ ਦਿੰਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ।
ਮਿਲ ਬੋਲਣ ਭਾ ਸ਼ੀਤਲ ਹੋਇਓ,
ਹਿਰਦਾ ਠੰਡਾ ਹੋ ਗਿਆ, ਕਹਿੰਦੇ ਬੋਲਣ ਦੀ ਕੰਠ ਭਰ ਗਿਆ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਦਾ, ਬੋਲ ਨਹੀਂ ਸਕੇ, ਅੱਖਾਂ ਤੋਂ ਨੀਰ ਵਗਦਾ ਹੈ।
ਅਤ ਆਨੰਦ ਕੋ ਪਾਏ ਰਹੇ ਹੈ,
ਬਹੁਤ ਆਨੰਦ ਪ੍ਰਾਪਤ ਕਰ ਰਹੇ ਨੇ ਭਾਈ ਲਹਿਣਾ ਜੀ।
ਪਰਮ ਪ੍ਰੇਮ ਕੇ ਵਾਕ ਕਹੇ ਹੈ,
ਬਹੁਤ ਪ੍ਰੇਮ ਦੇ ਵਚਨ ਕਹੇ ਹਨ ਗੁਰੂ ਅੰਗਦ ਸਾਹਿਬ ਜੀ ਨੇ।
ਪੁਰ ਕਰਤਾਰ ਗੁਰੂ ਪੰਨ ਚੱਲੇ,
ਇਹ ਕਰਤਾਰਪੁਰ ਸਾਹਿਬ ਨੂੰ ਗੁਰੂ ਸਾਹਿਬ ਜੀ ਚੱਲ ਪਏ।
ਸਨਮੁਖ ਸ੍ਰੀ ਅੰਗਦ ਜੀ ਖਲੇ,
ਸਨਮੁਖ ਗੁਰੂ ਅੰਗਦ ਦੇਵ ਜੀ ਖੜੇ ਹਨ।
ਜੁਗ ਮੂਰਤ ਇੱਕ ਜੋਤ ਪ੍ਰਕਾਸ਼ੇ,
ਸਰੂਪ ਦੋ ਨ ਪਰ ਜੋਤ ਇੱਕ ਹੋਈ ਹੈ ਦੋਨਾਂ ਦੇ, ਏਕ ਜੋਤ ਦੋਏ ਮੂਰਤੀ ਇਸ ਪ੍ਰਕਾਰ ਦੀ ਹੈ।
ਬਹੁਤ ਆਨੰਦ ਬੁਲੰਦ ਹੁਲਾਸੇ,
ਬਹੁਤ ਆਨੰਦ ਦੇ ਵਿੱਚ ਹੁਲਾਸ ਖੇੜਾ ਆ ਰਿਹਾ ਹੈ।
ਕੈ ਸ੍ਰੀ ਅੰਗਦ ਸੁਣੀਏ ਹੈ ਨਾਥ,
ਇਹ ਗੁਰੂ ਅੰਗਦ ਦੇਵ ਜੀ ਇਸ ਪ੍ਰਕਾਰ ਸਾਹ ਸੁਣੀ ਜੋ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ।
ਰਾਖੋ ਨਿਕਟ ਚਲੋ ਮੋ ਸਾਥ,
ਰਾਖੋ ਨਿਕਟ ਚਲੋ ਮੋਹੇ ਸਾਥ, ਤੇ ਮਹਾਰਾਜ ਸਾਹਿਬ ਨੂੰ ਥੋੜੇ ਜਿਹੇ ਕੁਝ ਕਦਮ ਸਾਧ ਸਿੰਘ ਜੀ ਨੈਲ ਲੈ ਕੇ ਚੱਲੇ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਕਹਿ ਸ੍ਰੀ ਅੰਗਦ ਸੁਣੀ ਹੈ ਨਾਥ, ਬੇਨਤੀ ਕੀਤੀ ਗੁਰੂ ਅੰਗਦ ਦੇਵ ਜੀ ਨੇ। ਹੇ ਗੁਰੂ ਨਾਨਕ ਸਾਹਿਬ ਜੀ, ਮੇਰੀ ਇੱਕ ਬੇਨਤੀ ਹੈ, ਇਹ ਬੇਨਤੀ ਸੁਣੀ ਹੈ ਨਾਥ, ਐਂ ਬਚਨ ਕਿਹਾ, ਹੇ ਮੇਰੇ ਮਾਲਕ ਮੇਰੀ ਇੱਕ ਬੇਨਤੀ ਸੁਣ ਲਓ। ਮਹਾਰਾਜ ਕਹਿੰਦੇ ਕਹੋ। ਕਹਿੰਦੇ ਰੱਖੋ ਨਿਕਟ ਚੱਲੋ ਮੈਂ ਸਾਥ, ਆ ਗਿਆ ਦੇ ਦਿਓ, ਮੈਂ ਨਾਲ ਚੱਲਾਂ ਤੁਹਾਡੇ। ਕਹਿੰਦੇ ਕਿਉਂ? ਕਹਿੰਦੇ ਰਿਹਾ ਨਹੀਂ ਜਾਂਦਾ ਧੁੱਤ ਬਿਨਾਂ, ਮੈਂ ਬਹੁਤ ਔਖੇ ਦਿਨ ਕੱਟੇ ਨੇ ਸੱਚੇ ਪਾਤਸ਼ਾਹ, ਤੁਹਾ ਤੋਂ ਵਿਛੜ ਕੇ ਜਿਵੇਂ ਮੱਛੀ ਪਾਣੀ ਤੋਂ ਵਿਛੜ ਕੇ ਤੜਫਦੀ ਹੈ, ਮੈਂ ਮਹਾਰਾਜ ਤੜਫਦਾ ਰਿਹਾ, ਮੈਨੂੰ ਆ ਗਿਆ, ਨਾਲ ਚੱਲਾਂ ਤੁਹਾਡੇ ਕਰਤਾਰ। ਇਹ ਵਚਨ ਕੀਤਾ।
ਸਹਿਓ ਨਾ ਜਾਵੇ ਬ੍ਰਹਤ ਮਾਰੋ,
ਮਹਾਰਾਜ ਵਿਛੋੜਾ ਨਹੀਂ ਸਹਿ ਹੁੰਦਾ, ਮੈਂ ਕੀ ਕਰਾਂ?
ਦਰਸ਼ਨ ਪ੍ਰਸਤ ਰਹੋ ਸੁਖਾਰੋ,
ਮੈਂ ਤੁਹਾਡੇ ਦਰਸ਼ਨ ਕਰਕੇ ਸੁਖੀ ਹਾਂ ਮਹਾਰਾਜ, ਇੱਥੇ ਬਹਿ ਕੇ ਸੁਖੀ ਨਹੀਂ, ਪਰ ਤੁਹਾਡੇ ਵਚਨ ਦਾ ਬੰਨਿਆ ਹੋਇਆ, ਵਚਨ ਨਹੀਂ ਤੋੜ ਸਕਦਾ, ਇਸ ਕਰਕੇ ਮਹਾਰਾਜ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ 'ਚ ਰੱਖੋ।
ਕਹੋ ਗੁਰੂ ਤਮੋ ਮਮ ਮਨ ਮਾਹੀ,
ਮਹਾਰਾਜ ਸਾਹਿਬ ਜੀ ਕਹਿੰਦੇ ਤੇਰੇ ਤਾਂ ਮੈਂ ਮਨ 'ਚ ਰਹਿਣਾ ਹਰ ਵੇਲੇ, ਤੇ ਤੂੰ ਵਿਛੜਿਆ ਕਦੇ ਮੈਂ, ਆਪਾਂ ਤਾਂ ਕਦੇ ਵਿਛੜੀ ਨਹੀਂ, ਤੇਰੇ ਤਾਂ ਹਰ ਵੇਲੇ ਧਿਆਨ ਦੇ ਵਿੱਚ ਮੈਂ ਵਸਿਆ ਹੋਇਆ।
ਭੇਦ ਭਾਵ ਕੁਛ ਲਖੀਏ ਨਾ,
ਕਹਿਣ ਲੱਗੇ ਤੋਰਾ ਤੁਹਾਡਾ ਤੇ ਮੇਰਾ ਤਾਂ ਕੋਈ ਫਰਕ ਹੀ ਨਹੀਂ ਰਿਹਾ, ਹੁਣ ਮੇਰਾ ਸਰੂਪ ਹੋ ਤੁਸੀਂ।
ਗਮਨ ਕਰਤਾਰਪੁਰੇ ਸਮਮ ਜਾਣ,
ਮੈਂ ਹੁਣ ਕਰਤਾਰਪੁਰੇ ਜਾਣਾ, ਅਕਾਲ ਪੁਰਖ ਦੇ ਹੁਕਮ ਵਿੱਚ ਮੈਂ ਹੁਣ ਸਾਰੀਆਂ ਡਿਊਟੀਆਂ ਸਮਾਪਤ ਕਰ ਦਿੱਤੀਆਂ, ਹੁਣ ਮੈਂ ਕਰਤਾਰ ਦੇ ਹੁਕਮ ਵਿੱਚ ਪਾਣਾ ਵਰਤਾਉਣਾ, ਇਸ ਕਰਕੇ ਤੁਹਾਡਾ ਹੁਣ ਉੱਥੇ ਜਾਣਾ ਨਹੀਂ, ਇੱਥੇ ਹੀ ਰਹਿਣਾ ਬਣਦਾ।
ਤੁਮ ਨਿਸ਼ਚਲ ਬੈਠੋ ਇਸ ਥਾਨ,
ਚੱਲ ਹੋ ਕੇ ਇੱਥੇ ਹੀ ਬੈਠੋ।
ਇਮ ਕਹਿ ਬਾਬਾ ਜੀ ਚੱਲ ਗਏ,
ਇਹ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਤੁਰ ਪਏ।
ਸ੍ਰੀ ਅੰਗਦ ਤਹਿ ਬੈਠਤ ਪਏ,
ਗੁਰੂ ਅੰਗਦ ਦੇਵ ਜੀ ਉੱਥੇ ਹੀ ਬੈਠ ਗਏ। ਗੱਲ ਸਾਰੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੂੰ ਸੁਣਾ ਰਹੇ ਨੇ, ਤੇ ਸਿੱਖ ਸਾਰੇ ਸੁਣਦੇ ਆ। ਹਰਿਮੰਦਰ ਸਾਹਿਬ ਦੀ ਸੇਵਾ ਸੰਪੂਰਨ ਹੋਈ ਤੋਂ ਬਾਅਦ
ਦ੍ਰਿੜ ਆਸਨ ਕਰ ਆਸਨ ਆਨ,
ਜਿੱਥੇ ਤਪਿਆਣਾ ਸਾਹਿਬ ਹੈ ਉੱਥੇ ਦਰਸ਼ਨ ਕਰਨ ਜਾਂਦੇ ਆ ਖੰਡੂਰ ਸਾਹਿਬ ਸਾਹ ਜੀ, ਤਪਿਆਣਾ ਸਾਹਿਬ ਉੱਥੇ ਦਾ ਵਚਨ ਹੈ। ਚੌਂਕੜਾ ਮਾਰ ਕੇ ਬਹਿ ਗਏ, ਐਸੀ ਅਖੰਡ ਸਮਾਧੀ ਲੱਗੇ।
ਬੀਤੇ ਕਿਤਕ ਦਿਓ ਸਤ ਸਥਾਨ,
ਕਿੰਨੇ ਹੀ ਦਿਨ ਸਾਧ ਸਿੰਘ ਜੀ ਬੀਤ ਗਏ ਉੱਥੇ ਹੀ ਚੌਂਕੜਾ ਲੱਗਿਆ ਨੂੰ।
ਮੁੰਦੇ ਬਲੋਚਨ ਸੁਧਨਾ ਸਰੀਰ,
ਸਰੀਰ ਦੀ ਸੁਧ ਨਹੀਂ ਰਹੀ, ਇਹਨੂੰ ਨਿਰਵਿਕਲਪ ਸਮਾਧੀ ਕਹਿੰਦੇ ਨੇ ਸਾਧ ਸਿੰਘ ਜੀ। ਜਿਹੜੇ ਲੋਕਾਂ ਨੂੰ ਸਮਾਧੀ ਦੀ ਪਰਿਭਾਸ਼ਾ ਵੀ ਨਹੀਂ ਆਉਂਦੀ ਨਾ, ਲੋਕਾਂ ਦੇ ਠੇਕੇ ਲੈਂਦੇ ਆ ਸਮਾਧੀਆਂ ਲਵਾਉਣ ਦੇ, ਸਮਾਧੀ ਦਾ ਇਹ ਵੀ ਨਹੀਂ ਪਤਾ ਹੁੰਦੀ ਕੀ ਹੈ। ਦੋ ਤਰ੍ਹਾਂ ਦੀ ਸਾਧ ਸਿੰਘ ਜੀ ਮੰਨੇ ਆ, ਨਿਰਵਿਕਲਪ ਸਮਾਧ, ਸਵਿਕਲਪ ਸਮਾਧ। ਨਿਰਵਿਕਲਪ ਸਮਾਧੀ ਦੇ ਅੰਦਰ ਸਰੀਰ ਦੀ ਸੋਝ ਹੀ ਨਹੀਂ ਰਹਿੰਦੀ। ਗੁਰੂ ਅੰਗਦ ਸਾਹਿਬ ਦੀ ਉਹ ਅਲੱਗ ਹੀ, ਇਹਨੂੰ ਕਹਿੰਦੇ ਨੇ ਗੁਰਬਾਣੀ ਵਿੱਚ ਅੰਤਰ ਸੁਨੰਗ ਬਾਹਰ ਸੁਨੰਗ, ਤ੍ਰੈ ਭਵਨ ਸੁਨਮ ਸੁਨੰਗ, ਚੌਥੇ ਸੁਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨਮ। ਇਹ ਨਿਰਵਿਕਲਪ ਸਮਾਧੀ ਹੈ ਜਿਹਦੇ 'ਚ ਕੋਈ ਕਲਪਨਾ ਨਹੀਂ ਫੁਰਦੀ ਹੈ।
ਤ੍ਰਿਣ ਜਾਮੇ ਚੌਗਿਰਦੇ ਤੀਰ,
ਸਾਧ ਸਿੰਘ ਜੀ ਇੰਨਾ ਚਿਰ ਚੌਂਕੜਾ ਰੱਖਿਆ, ਕਹਿੰਦੇ ਘਾਹ ਜੰਮ ਪਿਆ ਆਲੇ ਦੁਆਲੇ, ਚੌਂਕੜਾ ਨਹੀਂ ਖੋਲਿਆ, ਬਹੁਤ ਦੇਰ ਤੱਕ ਬੈਠੇ ਰਹੇ।
ਕਿਤਕ ਅੰਗ ਸ਼ਾਦਨ ਹੋਏ ਗਏ,
ਬਹੁਤ ਅੰਗ ਕਮਜ਼ੋਰ ਹੋ ਗਏ ਗੁਰੂ ਅੰਗਦ ਸਾਹਿਬ ਜੀ ਦੇ।
ਨਰ ਤਹਿ ਆਵਤ ਦੇਖਤ ਪਏ,
ਆਉਂਦੇ ਨੇ ਪ੍ਰੇਮੀ ਸਾਧ ਸਿੰਘ ਜੀ ਦੇਖ ਕੇ ਮੁੜ ਜਾਂਦੇ ਨੇ, ਹਿੰਮਤ ਕਿਸੇ ਦੀ ਨਹੀਂ ਪੈਂਦੀ ਹੈ। ਸਮਾਧੀ ਦੇ ਵਿੱਚ ਲੀਨ ਰਹੇ।
ਆਪੇ ਕਹੇ ਆਪ ਹੀ ਮੰਨ,
ਆਪਣਾ ਆਪ ਹੀ ਕਹਿਣ ਵਾਲੇ, ਆਪ ਹੀ ਮੰਨਣ ਵਾਲੇ, ਆਪ ਹੀ ਗੁਰੂ ਨਾਨਕ ਦਾ ਰੂਪ, ਆਪ ਹੀ ਗੁਰੂ ਅੰਗਦ ਦੇਵ ਸਾਹਿਬ ਜੀ।
ਲੀਲਾ ਗੁਪਤ ਨਾ ਕੋ ਜਾਣੇ,
ਇਹ ਗੁਪਤ ਲੀਲਾ ਕੋਈ ਜਾਣਦਾ ਨਹੀਂ ਹੈ ਇਸ ਨੂੰ।
ਸ੍ਰੀ ਨਾਨਕ ਜੀ ਸਭ ਵਿਦ ਜਾਣੀ,
ਗੁਰੂ ਨਾਨਕ ਸਾਹਿਬ ਨੇ ਇਹ ਗੱਲ ਸਾਰੀ ਜਾਣੀ ਅੰਤਰਜਾਮੀ ਸਤਿਗੁਰੂ ਜੀ ਨੇ।
ਆਸਨ ਲਾਏ ਸਮਾਧੀ ਠਾਣੇ,
ਇਹ ਆਸਨ ਲਾ ਕਰਕੇ ਸਮਾਧੀ ਦੇ ਵਿੱਚ ਸਥਿਤ ਹਨ।
ਤਪ ਬੜ ਕੀਨ ਖੇਦ ਕੋ ਪਾਏ,
ਬਹੁਤ ਕਰੜੀ ਤਪੱਸਿਆ ਕੀਤੀ ਹੈ, ਬੜਾ ਖੇਦ ਪਾਇਆ ਹੈ। ਸਾਧ ਸਿੰਘ ਜੀ ਗੱਲਾਂ ਕਰਨੀਆਂ ਸੌਖੀਆਂ। ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖ ਬੈਠੇ ਹੈ ਮੇਰੇ ਨਾਲ, ਭਾਵੇਂ ਇਹਨਾਂ ਗੱਲਾਂ ਤੋਂ ਨਾਰਾਜ਼ ਹੋ ਜਾਂਦੇ ਹੈ, ਕਿਉਂਕਿ ਹੋਰ ਕੋਈ ਇੰਨਾ ਜ਼ਬਾਨ ਨਹੀਂ ਖੋਲ੍ਹਦਾ ਜਿੰਨਾ ਮੈਂ ਬੋਲ ਭੜਾਕਾਂ, ਮੈਂ ਕਰ ਦਿੰਦਾ ਇਹੋ ਜਿਹੀਆਂ ਗੱਲਾਂ। ਅਤੇ ਮਹਾਂਪੁਰਖ ਚਾਹੁੰਦੇ ਨਹੀਂ ਇਹ ਗੱਲਾਂ ਸਾਧ ਸਿੰਘ ਜੀ। ਮਹਾਂਪੁਰਖਾਂ ਤੋਂ ਛੁੱਟੀ ਲੈ ਕੇ ਹਜ਼ੂਰ ਸਾਹਿਬ ਗਏ, ਉੱਥੇ ਇੰਨੀ ਕਠਿਨ ਸਾਧ ਸਿੰਘ ਜੀ, ਅੱਠ ਪਹਿਰਾਂ ਤੋਂ ਬਾਅਦ ਹੱਥ ਦੇ ਉੱਤੇ ਪ੍ਰਸ਼ਾਦਾ ਲੈਣਾ, ਉਹਦੇ ਉੱਤੇ ਸਬਜ਼ੀ ਪਾਉਣੀ, ਛਕ ਲੈਣਾ ਗੋਦਾਵਰੀ ਦਾ ਜਲ ਛਕਣਾ, ਇੰਨੀ ਕਰੜੀ ਤਪੱਸਿਆ ਕੀਤੀ। ਕਈ ਵਾਰ ਦੱਖਣੀਆਂ ਨੇ ਧੱਕੇ ਮਾਰੇ ਪਰਦੇਸੀ ਜਾਣ ਕੇ, ਪਰ ਜਿਸ ਵੇਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਜਥਾ ਲੈ ਕੇ ਮਹਾਂਪੁਰਖ ਪਹੁੰਚੇ ਆਪਣੇ ਵਿਦਿਆਰਥੀ ਦੀ ਮਹਿਮਾ ਪ੍ਰਗਟਾਉਣ ਵਾਸਤੇ, ਕਹਿੰਦੇ ਗਿਆਨੀ ਜੀ ਮੇਰਾ ਸਰੀਰ ਢਿੱਲਾ ਹੋ ਗਿਆ, ਹੁਣ ਕਥਾ ਤੁਸੀਂ ਕਰੋ। ਕਹਿੰਦੇ ਮਹਾਰਾਜ ਜਾਣ ਦਿਓ, ਮੈਂ ਲੁੱਕ ਕੇ ਵਕਤ ਕੱਟ ਰਿਹਾ। ਕਹਿੰਦੇ ਨਹੀਂ, ਇੰਨੀ ਕਰੜੀ ਤਪੱਸਿਆ ਕਰਨ ਦੀ ਲੋੜ ਨਹੀਂ, ਤੁਹਾਨੂੰ ਸਾਰੀ ਉਮਰ ਹੀ ਲੰਘੀ ਤਪੱਸਿਆ ਕਰਦੇ ਹਾਂ। ਇੱਕੋ ਹੀ ਜਥੇ ਦੇ ਸਿੰਘ ਸੀ ਸੰਤ ਗਿਆਨੀ ਮੋਹਨ ਸਿੰਘ ਜੀ, ਜਿਨ੍ਹਾਂ ਦੇ ਵੱਡੇ ਮਹਾਂਪੁਰਸ਼ ਆਪਣੇ ਹੁੰਦਿਆਂ ਸਤਿਕਾਰ ਆਪ ਕਰਦੇ ਸੀ ਇਹਨਾਂ ਦਾ। ਅਤੇ ਮਹਾਂਪੁਰਖ ਕਹਿਣ ਲੱਗੇ, ਬਚਨ ਹੈ ਕਥਾ ਕਰੋਗੇ ਇੱਕ ਟਾਈਮ ਤੂੰ ਕਰ, ਇੱਕ ਟਾਈਮ ਗਿਆਨੀ ਕਿਰਪਾਲ ਸਿੰਘ ਜੀ ਕਰਨ। ਜਦ ਕਥਾ ਦੇ ਬੈਠੇ ਦੱਖਣੀ ਭੱਜੇ ਫਿਰਨ, ਕਹਿੰਦੇ ਅਸੀਂ ਧੱਕੇ ਮਾਰਦੇ ਰਹੇ, ਐਡਾ ਵੱਡਾ ਵਿਦਵਾਨ, ਐਡਾ ਤਪੀਸਰ, ਮਹਾਂਪੁਰਖ ਐਡੀ ਵਡਿਆਈ ਕਰਦੇ ਹੈ। ਇਹ ਆਦੋਂ ਹੀ ਚੱਲੀ ਆ ਰਹੀ ਹੈ ਸਾਧ ਸਿੰਘ ਜੀ ਗੱਲ। ਅਤੇ ਜਿਸ ਵੇਲੇ ਕਠਿਨ ਤਪੱਸਿਆ ਕਰਦੇ ਦੇਖ ਕੇ ਆਪਣੇ ਵਿਦਿਆਰਥੀ ਨੂੰ, ਸੰਤਾਂ ਨੇ ਵੀ ਤਾੜਨਾ ਕੀਤੀ ਸੀ ਵੀ ਗਿਆਨੀ ਜੀ ਲੋੜ ਨਹੀਂ ਇੰਨੀ ਕਠਿਨ ਘਾਲਣਾ ਦੀ, ਅਤੇ ਹੁਣ ਗੁਰੂ ਨਾਨਕ ਸਾਹਿਬ ਸਮਰੱਥ ਗੁਰੂ ਦੇ ਕੋਲੋਂ ਹੀ ਸਿੱਖੀਆਂ ਹਨ ਗੱਲਾਂ ਮਹਾਂਪੁਰਖਾਂ ਨੇ ਵੀ, ਅਤੇ ਗੁਰੂ ਸਾਹਿਬ ਗੁਰੂ ਸਾਹਿਬ ਹਨ, ਸਿੱਖ ਸਿੱਖ ਹੈ, ਪਰ ਗੁਰਸਿੱਖੋਂ ਗੁਰਸਿੱਖੜਾ, ਪੀਰ ਪੀਰੋਂ ਕੋਈ। ਇਉਂ ਮਹਾਰਾਜ ਸਾਹਿਬ ਜੀ ਨੇ ਦੇਖਿਆ ਵੀ ਕਠਿਨ ਤਪੱਸਿਆ ਕਰ ਰਹੇ ਨੇ।
ਅੰਤਰ ਜਾਮੇ ਤਤਸ਼ਨ ਆਏ,
ਧੰਨ ਗੁਰੂ ਨਾਨਕ ਸਾਹਿਬ, ਕੋਈ ਸੇਵਕ ਨੇੜੇ ਨਹੀਂ ਜਾ ਸਕਦਾ, ਇੰਨੀ ਕਠਿਨ ਘਾਲਣਾ, ਉੱਠ ਨਹੀਂ ਰਹੇ, ਘਾਹ ਜੰਮ ਗਿਆ ਆਲੇ ਦੁਆਲੇ। ਗੁਰੂ ਨਾਨਕ ਸਾਹਿਬ ਆਪ ਚੱਲ ਕੇ ਆਏ, ਸਮਾਧੀ ਨਹੀਂ ਖੋਲੀ ਇੰਨੀ ਦੇਰ।
ਫਕਰ ਜਗਾਇਓ ਦੇਖ ਕੇ ਨਮੋ,
ਇਹ ਫੜ ਕੇ ਸਾਧ ਸਿੰਘ ਜੀ ਸਮਾਧੀ ਖਿਲਾਈ, ਕਹਿੰਦੇ ਜਾ ਨੇਤਰ ਖੋਲੇ ਚਰਨਾਂ 'ਚ ਤੇ ਡਿੱਗ ਪਏ, ਮਹਾਰਾਜ ਨੂੰ ਨਮਸਕਾਰ ਕੀਤੇ।
ਵਸਤਰ ਮੰਗਾਏ ਪ੍ਰਭ ਤੇ ਸਮੋ,
ਉਸੇ ਵੇਲੇ ਸਤਿਗੁਰੂ ਜੀ ਨੇ ਨਵੀਨ ਵਸਤਰ ਮੰਗਾਏ,
ਸਭ ਪੁਸ਼ਾਕ ਸੁੰਦਰ ਪਹਿਰਾਈ,
ਸੁੰਦਰ ਪੁਸ਼ਾਕ ਆਪਣੇ ਹੱਥੀਂ ਪਹਿਨਾਈ ਗੁਰੂ ਅੰਗਦ ਸਾਹਿਬ ਜੀ ਨੂੰ।
ਲੇਕਰ ਗਏ ਗੁਰਾਮ ਗੁਸਾਏ,
ਆਪ ਸਤਿਗੁਰੂ ਜੀ ਆਪ ਉਸ ਨਗਰ ਦੇ ਵਿੱਚ ਲੈ ਕੇ ਗਏ
ਜਹਾਂ ਤਪ ਸ੍ਰੀ ਅੰਗਦ ਜੀ ਕਰਿਓ,
ਜਿੱਥੇ ਤਪ ਕੀਤਾ ਗੁਰੂ ਅੰਗਦ ਸਾਹਿਬ ਜੀ ਨੇ।
ਤਪਿਆਨਾ ਤੇ ਨਾਮ ਸੋ ਧਰਿਓ,
ਉਹਦਾ ਨਾਮ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਧਰਿਆ, ਕਹਿੰਦੇ ਇਹਦਾ ਨਾਮ ਤਪਿਆਨਾ ਹੋਇਆ ਜਿੱਥੇ ਤੁਸੀਂ ਤਪ ਕੀਤਾ।
ਕਹਿਓ ਬਾਕ ਤੁਮ ਕਿਉਂ ਤਪ ਧਾਰਾ,
ਮਹਾਰਾਜ ਕਹਿੰਦੇ ਲੈਣਿਆ ਤਪ ਤਾਂ ਗੁਰਸੇਵਾ ਤਪਾਂ ਸਿਰ ਤਪ ਸਾਰ, ਉਹ ਤਾਂ ਵੱਡਾ ਤਪ ਸੀ ਜਿਹੜਾ ਤੂੰ ਕਰਤਾਰਪੁਰ ਕੀਤਾ, ਆਹ ਕਿਉਂ ਕਰ ਰਿਹਾ ਹੈ। ਮਹਾਰਾਜ ਸਾਹਿਬ ਨੇ ਰੋਕਿਆ,
ਬੈਠਣ ਸਹਿਜ ਸੁਭਾਵ ਉਚਾਰਾ,
ਸੁਧੇ ਸਿੱਧੀ ਬੈਠੇ ਉਚਾਰਨ ਕੀਤਾ,
ਬਹਿਰ ਬੈਠ ਤੁਮ ਦਿਵਸ ਬਿਤਾਏ,
ਇੰਨੇ ਦਿਨ ਬਤੀਤ ਕਰਤੇ ਬਾਹਰ ਬੈਠ ਕੇ,
ਦੇਖ ਦਿਸ਼ਾ ਹਮ ਆਨ ਜਗਾਏ,
ਤੇਰੀ ਦਿਸ਼ਾ ਮੇਤੋਂ ਸਹਿ ਨਹੀਂ ਹੋਈ। ਮਹਾਰਾਜ ਕਹਿੰਦੇ ਤੇਰੇ ਸਰੀਰ ਦੀ ਤਕਲੀਫ ਝੱਲ ਨਹੀਂ ਹੋਈ ਮੇਤੋਂ,
ਤੁਮ ਦੁੱਖ ਤੇ ਹਮਨੇ ਦੁੱਖ ਲਹਿਓ,
ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ, ਤੇਰੇ ਸਰੀਰ ਦਾ ਦੁੱਖ ਮੈਨੂੰ ਮਹਿਸੂਸ ਹੋਇਆ, ਮੇਰਾ ਦੁੱਖ ਹੈ।
ਏਕ ਭੇਦ ਏਕ ਭਇਓ ਕੁਛ ਭੇਦ ਨਾ ਰਹਿਓ,
ਤੇਰਾ ਤੇ ਮੇਰਾ ਫਰਕ ਨਹੀਂ ਹੈ ਲੈਣਿਆ, ਇਸ ਕਰਕੇ ਤੂੰ ਮੈਨੂੰ ਦੁੱਖ ਨਾ ਦੇ, ਸਰੀਰ ਨੂੰ ਦੁੱਖ ਦੇਗਾ ਮੈਨੂੰ ਪਹੁੰਚੂਗਾ ਦੁੱਖ ਇਹ, ਜੇ ਮੇਰੀ ਖੁਸ਼ੀ ਲੈਣੀ ਹੈ ਤਾਂ ਇਹ ਜੀ ਕਠਿਨ ਤਪੱਸਿਆ ਨਹੀਂ ਫਿਰ ਤੈਨੂੰ ਕਰਨ ਦੀ ਲੋੜ। ਇਹ ਕਰੜੇ ਵਚਨ ਕੀਤੇ,
ਮੈਂ ਤੁਮਰੇ ਹਿਤ ਤਪਿਓ ਵਿਸਾਲਾ,
ਮਹਾਰਾਜ ਕਹਿੰਦੇ ਮੈਂ ਬਥੇਰੀ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ, ਇਹ ਲੋਕ ਤਾਂ ਕਹਿੰਦੇ ਜੀ ਤਪੱਸਿਆ ਹੈ ਹੀ ਨਹੀਂ ਗੁਰੂ ਘਰ 'ਚ, ਤਪੱਸਿਆ ਦਾ ਨਾਂ ਹੀ ਨਹੀਂ, ਫਿਰ ਭਾਈ ਗੁਰਦਾਸ ਨੇ ਕਾਹਦੇ ਲਿਖ ਦਿੱਤਾ, ਇਹ ਰੋੜਾਂ ਦੀ ਗੁਰ ਕਰੀ ਵਿਛਾਈ ਕਿਉਂ ਲਿਖ ਦਿੱਤਾ। ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਲੋੜ ਨਹੀਂ ਸੀ, ਪਰ ਸੱਚੇ ਪਾਤਸ਼ਾਹ ਨੇ ਤਪੱਸੀ ਜਿਹੜੇ ਲੋਕ ਪਖੰਡ ਕਰਦੇ ਸੀ ਤਪੱਸਿਆ ਦਾ, ਉਹਨਾਂ ਦਾ ਭਾਂਡਾ ਭੰਨਣ ਵਾਸਤੇ ਵੀ ਤਪੱਸਿਆ ਦਾ ਆਉਂਦੀ ਹੈ ਭਾਈ, ਇਉਂ ਕਰੀ ਦੀ ਤਪੱਸਿਆ, ਉਹ ਕਰਕੇ ਵਿਖਾਈ ਸੀ।
ਨਿਜ ਆਨੰਦ ਮੈਂ ਰਹੋ ਸੁਖਾਲਾ,
ਤੁਸੀਂ ਆਪਣੇ ਆਨੰਦ ਵਿੱਚ ਸੁਖਾਲੇ ਰਹੋ ਜੀ।
ਮੈਂ ਆਪਣੇ ਵੱਡਾ ਦੀਨ ਸਿੰਘਾਸਨ,
ਮੈਂ ਆਪਣਾ ਵੱਡਾ ਸਿੰਘਾਸਨ ਤੈਨੂੰ ਦੇ ਦਿੱਤਾ।
ਬੈਠੋ ਬਹੁ ਆਨੰਦ ਲੈ ਆਸਨ,
ਤੂੰ ਆਪਣੇ ਆਨੰਦਮਈ ਆਸਨ ਵਿੱਚ ਰਹਿਣਾ ਕਰ।
ਮਿਰਜ਼ਾਦਾ ਸੋ ਪੰਥ ਕੀ ਕਰੋ,
ਸਿੱਖ ਪੰਥ ਦੀ ਮਰਿਆਦਾ ਵਿੱਚ ਰਹੋ।
ਸਿੱਖੀ ਰੀਤ ਜਗਤ ਵਿਸਤਰੋ,
ਸੰਸਾਰ ਵਿੱਚ ਸਿੱਖੀ ਫੈਲਾਉਣਾ ਕਰ, ਇਹ ਤੇਰੀ ਡਿਊਟੀ ਹੈ।
ਸੁਣ ਕੇ ਹੱਥ ਜੋੜ ਕਹਿ ਸੋਏ,
ਹੱਥ ਜੋੜ ਕਰਕੇ ਕਹਿਣ ਲੱਗੇ,
ਇਹੋ ਸਭ ਕਾਰਜ ਤੁਮ ਤੇ ਹੋਏ।
ਇਹ ਮਾਰਾ ਕੰਮ ਤਾਂ ਤੁਹਾਡੇ ਤੋਂ ਹੋ ਸਕਦਾ, ਮੇਰੇ ਕੋਲੋਂ ਨਹੀਂ ਹੋ ਸਕਦਾ। ਹੰਗ ਤਾਂ ਹੈ ਹੀ ਨਹੀਂ, ਸਿੱਖ ਕੀ ਤੇ ਹੰਗਤਾ ਕੀ, ਇਹ ਤਾਂ ਮਾਰਾ ਤੁਹਾਡੇ ਕੋਲੋਂ ਹੋ ਸਕਦਾ।
ਆਪ ਸਕਲ ਵਿਦ ਹੋ ਸਮਰੱਥ,
ਤੁਸੀਂ ਹਰ ਪ੍ਰਕਾਰ ਕਰਕੇ ਸਰਵ ਸ਼ਕਤੀਮਾਨ ਹੋ।
ਚਾਹੋ ਸੋ ਕਰੋ ਤੁਮਾਰੇ ਹੱਥ,
ਤੁਹਾਡੇ ਹੱਥ ਵਿੱਚ ਹੈ ਜੋ ਚਾਹੋ ਸੋ ਕਰੋ।
ਅੰਕ ਲਗਾਇਓ ਪਇਓ ਪ੍ਰਸੰਨ,
ਆਪਣੇ ਗਲ ਲਾ ਕੇ ਪ੍ਰਸੰਨ ਕਰ ਦਿੱਤੇ।
ਭੋ ਅੰਗਦ ਤੁਮ ਕੋ ਤਨ ਧਨ,
ਅੰਗਦ ਸਾਹਿਬ ਨੂੰ ਕਹਿੰਦੇ ਭੋ ਅੰਗਦ ਤੂੰ ਧਨ ਧਨ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖਾ ਤੂੰ ਧਨ ਹੈ, ਸਿੱਖ ਗੁਰੂ ਨੂੰ ਕਹਿੰਦਾ ਧਨ ਤੇ ਗੁਰੂ ਅੱਜ ਸਿੱਖ ਨੂੰ ਕਹਿ ਰਿਹਾ ਧਨ। ਸੋ ਇਸ ਪ੍ਰਕਾਰ ਸਾਧ ਸਿੰਘ ਗੁਰੂ ਨਾਨਕ ਸਾਹਿਬ ਨੇ ਪ੍ਰੇਮ ਦਾ ਵਰਤਾਰਾ ਵਰਤਾਇਆ।
ਤੁਮ ਮਹਿ ਹੋਏ ਆਏ ਹਮ ਕਾਰਜ ਕਰੇ,
ਤੇਰੇ ਵਿੱਚ ਰਹਿ ਕੇ ਕਾਰਜ ਕਰਾਂਗੇ ਸੰਸਾਰ ਦੇ।
ਜਗਤ ਉਧਾਰ ਸਿੱਖੀ ਵਿਸਤਰੇ,
ਸਿੱਖੀ ਦਾ ਵਿਸਥਾਰ ਕਰਾਂਗੇ, ਸੰਸਾਰ ਦਾ ਭਲਾ ਕਰਾਂਗੇ।
ਦੋਹਰਾ ਇਮ ਸ੍ਰੀ ਨਾਨਕ ਕੀ ਕਥਾ, ਬਿਰਧ ਨੇ ਸਭ ਨੂੰ ਸੁਣਾਏ।
ਉੱਥੇ ਹੀ ਸੁਰਤੀਆਂ ਲਿਆਓ ਅੰਮ੍ਰਿਤਸਰ ਸਾਹਿਬ। ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਕਹਿ ਕੇ ਕਥਾ ਸੁਣਵਾਈ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਪੁਰਾਤਨ ਕਥਾ ਸੁਣਾ ਦਿੱਤੀ ਹੈ।
ਸੰਸੇ ਕਰੇ ਨਿਵਿਰਤ ਉਰ ਗੁਰ ਮਹਿਮਾ ਅਧਕਾਏ,
ਗੁਰੂ ਦੀ ਮਹਿਮਾ ਬਹੁਤੀ ਜਿਸ ਦੇ ਵਿੱਚ ਹੈ, ਸਿੱਖਾਂ ਦੇ ਸੰਸੇ ਨਿਵਿਰਤ ਕਰ ਦਿੱਤੇ, ਜਿਨ੍ਹਾਂ ਨੂੰ ਥੋੜ੍ਹੀ ਜਿਹੀ ਵੀ ਹੰਗਤਾ ਫੁਰੀ ਸੀ ਕਿ ਅਸੀਂ ਬਹੁਤ ਸੇਵਾ ਕੀਤੀ ਹੈ।
ਜੋ ਪਈ ਸੇਵਕ ਮਾਏ ਜਨਾਵੇ ਨਾਹੀ,
ਜਿਹੜਾ ਸੇਵਾ ਕਰੇ ਆਪਾਂ ਜਨਾਵੇ ਉਹ ਸੇਵਕ ਨਹੀਂ ਹੁੰਦਾ।
ਕੁਛ ਹੰਕਾਰ ਨਾ ਧਰ ਉਰ ਮਾਹੀ,
ਸੇਵਾ ਕਰਦਿਆਂ ਹੋਇਆਂ ਆਪਾਂ ਨਹੀਂ ਜਣਾਉਣਾ, ਕੋਈ ਹੰਕਾਰ ਹਿਰਦੇ ਦੇ ਵਿੱਚ ਨਹੀਂ ਹੋਣਾ ਚਾਹੀਦਾ।
ਫਲਕੀ ਨਹੀਂ ਬਾਸ਼ਨਾ ਤਰੇ,
ਹਰ ਦੀ ਇੱਛਾ ਨਾ ਹੋਵੇ।
ਤੋ ਗੁਰ ਅੱਗੇ ਲਿਖੇ ਪਰੇ,
ਤਾਂ ਗੁਰੂ ਦੇ ਅੱਗੇ ਸਾਸ ਜੀ ਕਰ ਪੁੰਨੂ ਨੀਚ ਸਦਾਈ ਹੈ, ਪੁੰਨ ਕਰਕੇ ਵੀ ਨੀਚ ਸਦਾਉਣਾ, ਤਾਂ ਕੁਝ ਘਾਲ ਪਵੇ ਦਰ ਲਿਖੇ, ਨੀਵਾ ਹੋ ਕੇ ਸਾਸ ਜੀ ਘਾਲ ਲਿਖੇ ਪੈਂਦੀ ਹੈ।
ਨਹੀਂ ਤਾਂ ਸੇਵਾ ਕਰਨ ਮਜਾਰੀ,
ਨਹੀਂ ਤਾਂ ਸੇਵਾ ਕਰਨ ਦੇ ਵਿੱਚ ਹੀ ਭਾਈ ਉਹਦਾ ਫਲ ਨੀ ਰਹਿੰਦਾ ਹੈ।
ਰਹੇ ਨੂਨਤਾ ਲਖੇ ਵਿਚਾਰੀ,
ਉਹਦੇ ਵਿੱਚ ਬੜੀ ਘਾਟ ਪੈ ਜਾਂਦੀ ਹੈ, ਨਿਊਨਤਾ ਰਹਿ ਜਾਂਦੀ ਹੈ।
ਗੁਰੂ ਗੋਰ ਮਹਿ ਮੁਰਦਾ ਹੋਏ,
ਗੁਰੂ ਗੋਰ ਦੇ ਵਿੱਚ ਮੁਰਦਾ ਹੋ ਕਰਕੇ ਸਮਾ ਜਾਵੇ।
ਪਾਵਹਿ ਭਲੇ ਪਰਮ ਪਦ ਸੋਏ,
ਗੁਰੂ ਦੀ ਆਗਿਆ ਰੂਪੀ ਗੋਰ ਹੈ, ਸਿੱਖ ਸਾਸ ਜੀ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਇਉਂ ਗੁਰੂ ਦੀ ਆਗਿਆ ਵਿੱਚ ਰਹਿਣਾ, ਗੁਰੂ ਦੀ ਗੋਰ ਵਿੱਚ ਸਮਾਉਣਾ ਹੈ, ਗੁਰੂ ਗੋਰ ਦੀ ਨਿਆਈ ਹੈ। ਤੋ ਇਸ ਪ੍ਰਕਾਰ ਕਹਿ ਰਹੇ ਹਨ।
ਅੰਗ ਹਿਲਾਏ ਨਾ ਆਪ ਜਨਾਵੇ,
ਮੁਰਦਾ ਆਪਣੇ ਆਪ ਅੰਗ ਨਹੀਂ ਹਿਲਾ ਸਕਦਾ, ਮੁਰਦਾ ਕਹਦਾ ਜੇ ਅੰਗ ਹਿਲਾਊਗਾ ਫਿਰ ਤਾਂ ਜਿਉਂਦਾ ਹੈ। ਅਤੇ ਸਿੱਖ ਕੋਈ ਵੀ ਹਰਕਤ ਗੁਰਮਤ ਤੋਂ ਬਾਹਰ ਨਹੀਂ ਕਰ ਸਕਦਾ, ਅੰਗ ਨਹੀਂ ਹਿਲਾ ਸਕਦਾ ਗੁਰਮਤ ਤੋਂ ਬਾਹਰ, ਕਿਉਂਕਿ ਮੁਰਦਾ ਹੈ। ਪਹਿਲਾਂ ਮਰਨ ਕਬੂਲ, ਪਹਿਲਾਂ ਕਬੂਲਿਆ ਵੀ ਮੈਂ ਜੀ ਮਰਨੇ ਨੂੰ ਕਬੂਲ ਦੇਣ, ਤਾਂ ਬਾਹਰ ਕਹਿੰਦੇ ਤੈਨੂੰ ਸਿੱਖ ਬਣਾਵਾਂਗੇ। ਸੋ ਇਸ ਪ੍ਰਕਾਰ ਕਹਿੰਦੇ ਹਨ।
ਗੁਰ ਭਾਣੇ ਮਹਿ ਨਿਤ ਹਰ ਖਾਵੇ,
ਗੁਰੂ ਦੇ ਭਾਣੇ 'ਚ ਬਹੁਤ ਖੁਸ਼ ਰਹੇ ਹਰ ਵੇਲੇ।
ਜੇ ਗੁਰ ਜ਼ਹਿਰ ਦੇਹ ਸਿੱਖ ਹੀ ਕੋ, ਜੇ ਗੁਰ ਜ਼ਹਿਰ ਦੇਹ ਸਿੱਖ ਹੀ ਕੋ,
ਜੇ ਗੁਰੂ ਸਾਹਿਬ ਆਪਣੇ ਹੱਥੀਂ ਜ਼ਹਿਰ ਵੀ ਦੇਣਾ ਚਾਹੁਣ ਸਿੱਖ ਨੂੰ,
ਪਾਨ ਕਰੇ ਨੇ ਸੰਸੇ ਹੀ ਕੋ,
ਸਿੱਖ ਨੂੰ ਸੰਸਾ ਨਹੀਂ ਹੋਣਾ ਚਾਹੀਦਾ ਵੀ ਮੈਂ ਮਰ ਜਾਊਂ, ਜੇ ਜ਼ਹਿਰ ਦੇਵੇ ਤੇ ਅੰਮ੍ਰਿਤ ਸਮਝ ਕੇ ਪੀ ਲਵੇ, ਤੇ ਇਸ ਪ੍ਰਕਾਰ ਦਾ ਸਿੱਖ ਹੋਵੇ।
ਮਨ ਜਾਣੇ ਹੈ ਮਮ ਭਲਾ ਕਰਨ ਤੇ,
ਉਹ ਸਿੱਖ ਜਾਣੇ ਵੀ ਮੇਰਾ ਭਲਾ ਕਰਦੇ ਨੇ।
ਗੁਰ ਦਿਸ਼ਕ ਦੋਸ਼ ਨਹੀਂ ਚਿਤਵੰਤੇ,
ਗੁਰੂ ਦੇ ਵਿੱਚ ਦੋਸ਼ ਨਾ ਕਲਪੇ। ਸਾਧ ਸਿੰਘ ਜੀ ਇਸੇ ਕਰਕੇ ਇੱਕ ਉਹ ਅੰਕਾਰ ਤੋਂ ਲੈ ਕੇ 18-10-20 ਤੱਕ ਕਿਤੇ ਵੀ ਸਾਨੂੰ ਸ਼ੰਕਾ ਨਹੀਂ ਹੋਣੀ ਚਾਹੀਦੀ ਗੁਰੂ ਦੇ ਉੱਤੇ, ਗੁਰੂ ਦੇ ਉੱਤੇ ਦੋਸ਼ ਕਲਪਿਆ ਨਹੀਂ ਤੇ ਸਿੱਖੀ ਗਈ ਨਹੀਂ ਸਾਡੇ ਕੋਲੋਂ। ਇਸ ਕਰਕੇ ਸਾਧ ਸਿੰਘ ਭੈ ਵਿੱਚ ਰਹਿਣਾ ਚਾਹੀਏ। ਗੁਰੂ ਗ੍ਰੰਥ ਸਾਹਿਬ ਅੱਖਰ ਅੱਖਰ ਗੁਰੂ ਦੇ ਅੰਗ ਹਨ, ਗੁਰੂ ਦਾ ਸਰੂਪ ਹੈ, ਪ੍ਰਗਟ ਗੁਰਾਂ ਦੀ ਦੇਹ ਹੈ, ਕਿਤੇ ਵੀ ਸਾਧ ਸਿੰਘ ਜੀ ਸ਼ੰਕਾ ਨਹੀਂ ਹੋਣੀ ਚਾਹੀਦੀ।
ਸਿਰ ਤਲੀ ਗਲੀ ਗੁਰ ਬਰੇ,
ਇਹ ਗੁਰੂ ਸਾਹਿਬ ਦੀ ਪ੍ਰੇਮ ਦੀ ਗਲੀ ਸਿਰ ਧਰ ਕੇ ਸਾਧ ਸਿੰਘ ਜੀ ਆਈ ਦਾ ਤਲੀ ਤੇ।
ਮ੍ਰਿਤ ਸਮ ਰਹੇ ਤਰਕ ਨਹਿ ਕਰੇ,
ਤਰਕ ਨਹੀਂ ਕਰਨੀ ਕਦੇ ਵੀ, ਸਲਾਮ ਜਵਾਬ ਦੋਵੇ ਕਰੇ, ਨਾਲੇ ਗੁਰੂ ਗ੍ਰੰਥ ਸਾਹਿਬ ਮੱਥਾ ਵੀ ਟੇਕੀਏ ਤੇ ਨਾਲੇ ਸਾਧ ਸਿੰਘ ਹੁਜਤਾਂ ਵੀ ਕਰੀਏ, ਇਹ ਫਿਰ ਗੁਰੂ ਨੂੰ ਪ੍ਰਵਾਨ ਨਹੀਂ ਹਨ।
ਮਹਾਂ ਕਠਨ ਸਤਿਗੁਰ ਕੀ ਸੇਵਾ,
ਸਤਿਗੁਰਾਂ ਦੀ ਸੇਵਾ, ਗੁਰੂ ਦੀ ਸੇਵਾ ਜਿਹੜੀ ਹੈ, ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ, ਬਹੁਤ ਹੀ ਕਰੜੀ ਹੈ।
ਜਿਨ੍ਹੋਂ ਕਰੀ ਸੋ ਜਨ ਹੈ ਭੇਵਾ,
ਜਿਨ੍ਹਾਂ ਨੇ ਕੀਤੀ ਉਹ ਇਸ ਭੇਦ ਨੂੰ ਜਾਣਦੇ ਹਨ।
ਲਹਿ ਏਕਤਾ ਗੁਰ ਮੈਂ ਸੋਈ,
ਉਹ ਗੁਰੂ ਦੇ ਵਿੱਚ ਏਕਤਾ ਲੈ ਲੈਂਦੇ ਹੈ।
ਆਵਣ ਜਾਣ ਨਹੀਂ ਪੁਨ ਹੋਈ,
ਉਹਨਾਂ ਦਾ ਆਉਣਾ ਜਾਣਾ ਜੰਮਣਾ ਮਰਨਾ ਸਭ ਖਤਮ ਹੋ ਜਾਂਦਾ ਹੈ।
ਕੋਟ ਜਨਮ ਕੋ ਭਰਮਣ ਰਹਿਓ,
ਕਰੋੜਾਂ ਜਨਮਾਂ ਦਾ ਭਰਮਣ ਖਤਮ ਹੋ ਜਾਂਦਾ ਜੂਨਾਂ ਦਾ।
ਦੁਰਲਭ ਦੇਹ ਕੋ ਫਲ ਜੁਤ ਲਹਿਓ,
ਦੁਰਲਭ ਦੇਹ ਦਾ ਉਧਾਰ ਹੋ ਜਾਂਦਾ ਹੈ, ਫਲ ਮਿਲ ਜਾਂਦਾ ਹੈ।
ਮਹਾਂ ਕਸ਼ਟ ਤੇ ਗੁਰ ਬਚਾਵੇ,
ਇਹ ਜਿਹੜਾ ਜੰਮਣ ਮਰਨ ਦਾ ਮਹਾਂ ਕਸ਼ਟ ਹੈ ਉਹਦੇ ਤੇ ਗੁਰੂ ਬਚਾ ਲੈਂਦਾ।
ਨਹੀਂ ਅਪਰ ਤੇ ਅਸਫਲ ਪਾਵੇ,
ਹੋਰ ਕਿਸੇ ਕੋਲੋਂ ਫਲ ਨਹੀਂ ਮਿਲਦਾ ਹੈ।
ਵੱਡੇ ਭਾਗ ਤੇ ਲਹਿ ਗੁਰ ਸੇਵਾ,
ਵੱਡਿਆਂ ਭਾਗ ਜਿਹਦੇ ਹੋਣ ਉਹਨੂੰ ਗੁਰੂ ਘਰ ਦੀ ਸੇਵਾ ਪ੍ਰਾਪਤ ਹੁੰਦੀ ਹੈ। ਉਹ ਸਮਝੇ ਵੀ ਮੇਰੇ ਵੱਡੇ ਭਾਗ ਨੇ, ਜੇ ਮੈਨੂੰ ਸੇਵਾ ਮਿਲ ਗਈ ਹੈ, ਸੇਵਾ ਵੱਡੀ ਬਾਤ ਹੈ। ਦਾਤ
ਧਨ ਪੁਰਖ ਜੋ ਜਨ ਭੇਵਾ,
ਧਨ ਪੁਰਖ ਹੈ ਜਿਹੜਾ ਭਾਈ ਗੁਰਸਿੱਖੀ ਦੇ ਵਿੱਚ ਸੇਵਾ ਕਰਨ ਦੀ ਜਾਚ ਸਿੱਖ ਲਈ, ਨਹੀਂ ਤਾਂ ਬਿਨ ਸੇਵਾ ਤਿਰਗ ਹੱਥ ਪੈਰ ਹੋਰ ਨੇ ਫਲ ਕਰਨੀ। ਇਉਂ ਕਹਿੰਦੇ ਨੇ ਭਾਈ ਗੁਰਦਾਸ।
ਪਰਮੇਸ਼ੁਰ ਜਬ ਹੋਏ ਪ੍ਰਸੰਨ,
ਜਦੋਂ ਪਰਮਾਤਮਾ ਕਿਸੇ ਦੇ ਉੱਤੇ ਪ੍ਰਸੰਨ ਹੋ ਜਾਏ, ਰੱਬ ਦਿਆਲੂ ਹੋ ਜਾਏ ਕਿਸੇ ਦੇ ਉੱਤੇ,
ਗੁਰੂ ਮਿਲਾਏ ਬਣਾਵੇ ਧੰਨ,
ਉਹ ਫਿਰ ਗੁਰੂ ਦਾ ਮਿਲਾਪ ਬਖਸ਼ਦਾ, ਗੁਰੂ ਵਾਲਾ ਬਣ ਜਾਂਦਾ।
ਗੁਰ ਪ੍ਰਸੰਨ ਹੋਏ ਸੇਵ ਕਰਨ ਤੇ,
ਜੇ ਗੁਰੂ ਭਾਈ ਪ੍ਰਸੰਨ ਹੋ ਜਾਵੇ ਤਾਂ ਸਿੱਖ ਸੇਵਾ ਵਿੱਚ ਲਾ ਲੈਂਦੇ ਨੇ ਮਹਾਰਾਜ ਸਿੱਖ ਨੂੰ।
ਪ੍ਰਭੂ ਮਿਲਾਏ ਕਰਹਿ ਭਗਵੰਤੇ,
ਭਗਵਾਨ ਦਾ ਰੂਪ ਹੀ ਕਰ ਦਿੰਦੇ ਪਰਮੇਸ਼ਰ ਦੇ ਵਿੱਚ, ਸਾਧ ਸੰਗੀ ਭਾਗਾਂ ਵਾਲੇ ਕਰ ਦਿੰਦੇ ਹੈ।
ਇਸ ਵਿੱਚ ਸਿੱਖਣ ਵਿਖੇ ਪ੍ਰਸੰਗ,
ਇਸ ਪ੍ਰਕਾਰ ਸਿੱਖਾਂ ਦੇ ਜਿਹੜੇ ਪ੍ਰਸੰਗ ਸਨ,
ਮਹਿਮਾ ਜਾਣ ਰਹੇ ਗੁਰਸੰਗ,
ਗੁਰੂ ਦੇ ਨਾਲ ਜਿਨ੍ਹਾਂ ਦੀ ਇਸ ਪ੍ਰਕਾਰ ਦੀ ਮਹਿਮਾ ਹੈ।
ਆਪਾ ਨਹਿ ਜਨਾਏ ਗੁਰ ਅੱਗੇ,
ਤੇ ਕਦੇ ਵੀ ਗੁਰੂ ਦੇ ਅੱਗੇ ਆਪਣਾ ਆਪਾ ਨਾ ਜਨਾਵੇ ਸਿੱਖ, ਇਹ ਸਿੱਖ ਨੂੰ ਹਦਾਇਤ ਹੈ।
ਨਿਸ਼ਚਿਤ ਰਹੇ ਸੇਵ ਮਹਿ ਲਾਗੇ,
ਰਾਤ ਦਿਨ ਗੁਰੂ ਦੀ ਸੇਵਾ ਵਿੱਚ ਲੱਗੇ ਰਹੇ।
ਇਮ ਸ੍ਰੀ ਅੰਮ੍ਰਿਤਸਰ ਕਰ ਪੂਰਨ,
ਇਸ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਸੰਪੂਰਨ ਕਰਕੇ, ਸਰੋਵਰ ਸੰਪੂਰਨ ਕਰਕੇ, ਸਤਿਗੁਰੂ ਮਹਾਰਾਜ ਸਾਰੇ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਨੂੰ ਸੰਪੂਰਨ ਕਰਕੇ, ਡਿਊਟੀ ਸਾਹਿਬ ਸੰਪੂਰਨ ਕਰਕੇ, ਪੁਲ ਸਾਸਨ ਜੀ ਬੰਨ ਕੇ ਸਾਰੀ ਸੰਪੂਰਨਤਾ ਕਰਕੇ ਇਸ ਤਰ੍ਹਾਂ ਦੇ ਬਚਨ ਗੁਰਸਿੱਖਾਂ ਨੂੰ ਸੁਣਾਏ।
ਮਹਿਮਾ ਵਰਨੇ ਪਾਪਨ ਚੂਰਨ,
ਪਾਪਾਂ ਨੂੰ ਖਤਮ ਕਰਨ ਵਾਸਤੇ ਇਹੋ ਜਿਹੀ ਸਾਸਨ ਜੀ ਮਹਿਮਾ ਵਰਨ ਕੀਤੀ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇੱਥੇ ਸਾਸਨ ਜੀ ਇਹ ਜਿਹੜਾ ਅਧਿਆਇ ਹੈ ਅਤੇ ਇਸ ਨੂੰ ਸੰਪੂਰਨ ਕੀਤਾ। ਦੂਜੀ ਰਾਸ, ਦੁਤੀ ਰਾਸ ਸਮਾਪਤੰਗ ਲਿਖਿਆ ਹੈ ਅਤੇ ਰਾਸਾਂ ਦੇ ਵਿੱਚ ਸਾਸਨ ਜੀ ਇਹਦਾ ਪ੍ਰਕਰਨ ਵੰਡਿਆ ਹੋਇਆ, ਜਿਵੇਂ ਸੂਰਜ ਦੀਆਂ ਖੱਟ ਰੁੱਤਾਂ ਬਣਦੀਆਂ ਨੇ ਸੂਰਜ ਤੋਂ, ਇਹਦੀਆਂ ਖੱਟ ਰੁੱਤਾਂ ਨੇ ਗ੍ਰੰਥ ਦੀਆਂ। 12 ਰਾਸਾਂ ਨੇ 12 ਮਹੀਨਿਆਂ ਦੇ 'ਚ ਇੱਕ ਇੱਕ ਰਾਸ ਸਾਸਨ ਜੀ ਸੂਰਜ ਪ੍ਰਵੇਸ਼ ਕਰਦਾ ਹੈ। ਇਹਦੇ ਅਧਿਆਵਾਂ ਦਾ ਨਾਮ ਸਾਸਨ ਜੀ ਅੰਸੂ ਰੱਖ ਦਿੱਤਾ ਹੈ। ਤੋ ਇਸ ਪ੍ਰਕਾਰ ਰਾਸਾਂ ਰੱਖ ਦਿੱਤੀਆਂ, ਉਹਨਾਂ ਦੇ ਵਿੱਚ ਅੰਸੂ ਕਿਰਨ ਦਾ ਨਾਂ ਹੈ ਅਤੇ ਇਹਦਾ ਕਿਰਨਾਂ ਦਾ ਅੰਸੂ ਰੱਖਿਆ, ਸੂਰਜ ਦੇ ਨਾਲ ਪ੍ਰਕਰਨ ਹੈ ਇਸਦਾ, ਉਤਰੈਣ ਦਖਣੈਣ ਉਹ ਵੀ ਪੱਖ ਲਏ ਹੈ। ਅਤੇ ਇਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਹੁਣ ਬਾਤ ਆਪ ਜੀ ਨਾਲ ਵਾਅਦਾ ਕੀਤਾ ਸੀ ਅਤੇ ਉਹਦਾ ਸਾਸਨ ਜੀ ਮੈਂ ਚਾਹੁੰਦਾ ਸੀ ਵੀ ਅਗਲੇ ਜਿਹੜਾ ਅਧਿਆਇ ਸ਼ੁਰੂ ਹੁੰਦਾ ਸੀ ਉਹਦੇ ਮੰਗਲਾਂ ਦੇ ਵਿੱਚ ਇਹ ਬਾਤ ਆਉਣੀ ਸੀ, ਉੱਥੇ ਇਸ਼ਾਰੇ ਮਾਤਰ ਮੈਂ ਉੱਥੇ ਖੋਲ੍ਹਣੀ ਚਾਹੁੰਦਾ ਸੀ ਤਾਂ ਇੰਨੇ ਦਿਨ ਲੱਗ ਗਏ, ਪਰ ਹੁਣ ਮੈਂ ਅੱਜ ਚਲੇ ਜਾਣਾ, ਇਸ ਕਰਕੇ ਅੱਜ ਦੀ ਕਥਾ ਹੈ। ਬਾਕੀ ਗਿਆਨੀ ਸਿੰਘ ਸਾਹਿਬਾਨ ਅਗਲੀ ਰਾਤ ਸ਼ੁਰੂ ਕਰਨਗੇ ਅਤੇ ਇਸ ਕਰਕੇ ਹੁਣ ਉਹ ਉਧਾਰ ਵੀ ਹੈ, ਮੈਂ ਆਪਣੇ ਜੁੰਮੇ ਨਹੀਂ ਲਿਆਉਣਾ ਚਾਹੁੰਦਾ, ਨਾ ਢਾਡੀ ਸਿੰਘਾਂ ਦਾ ਨਾ ਤੁਹਾਡਾ, ਦੋਨਾਂ ਧਿਰਾਂ ਦਾ ਹੀ ਲਾਉਣਾ ਚਾਹੁੰਦਾ। ਇਸ ਕਰਕੇ ਮੈਂ ਅੱਜ 9 ਮਿੰਟ ਉਹਨਾਂ ਨੂੰ ਵੀ ਆਪਣੇ ਵਾਲਿਆਂ ਵਿੱਚੋਂ ਮੋੜਨੇ ਆ, ਬਾਕੀ ਜਿਹੜਾ ਮੇਰੇ ਜੁੰਮੇ ਕਰਜ਼ਾ ਚੜ੍ਹਿਆ। ਅਤੇ ਬਾਕੀ ਤੁਹਾਨੂੰ ਵੀ ਕਿਸੇ ਨੂੰ ਖਿਆਲ ਨਾ ਰਹੇ ਕਿ ਭਾਈ ਸੰਤੋਖ ਸਿੰਘ ਨੇ ਕੇਵਲ ਕਵਿਤਾ ਬਣਾਈ ਹੈ, ਕਵਿਤ ਬਣਾਏ ਨੇ, ਸਵੀਏ ਬਣਾਏ, ਦੋਹਰੇ ਬਣਾਏ, ਸੋਰਠ ਬਣਾਏ, ਕਵਿਤਾ ਦੇ ਵਿੱਚ ਇਤਿਹਾਸ ਰਚਿਆ, ਲੇਕਿਨ ਮੂਲ ਰੂਪ ਦੇ ਅੰਦਰ ਭਾਈ ਸਾਹਿਬ ਨੇ ਸਾਖੀਆਂ ਨਹੀਂ ਕੋਲੋਂ ਬਣਾਈਆਂ, ਇਹ ਭੁਲੇਖੇ 'ਚ ਨਹੀਂ ਰਹਿਣਾ। ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਜਨਮ ਸਾਖੀ ਦੇ ਆਧਾਰ 'ਤੇ ਤਾਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਬਣ ਗਿਆ, ਉੱਥੇ ਆ ਕੇ ਭਾਈ ਸਾਹਿਬ ਦੀ ਕਲਮ ਰੁਕ ਗਈ। ਫਿਰ ਕੀ ਹੁੰਦਾ ਹੈ, ਆਪ ਜੀ ਨੂੰ ਚੇਤਾ ਹੋਏਗਾ ਵੀ ਬਾਬਾ ਬੁੱਢਾ ਸਾਹਿਬ 6ਵੇਂ ਪਾਤਸ਼ਾਹ ਤੱਕ ਰਹੇ। ਬਾਬਾ ਬੁੱਢਾ ਸਾਹਿਬ ਤੋਂ ਬਾਅਦ ਉਹਨਾਂ ਦੇ 4 ਪੁੱਤਰ ਸੀ, ਸਾਸਨ ਜੀ, ਸੁਧਾਰੀ ਜੀ, ਭਿਖਾਰੀ ਜੀ, ਮਹਿਮੂ ਜੀ, ਇਹ ਸਾਸਨ ਜੀ। ਇਹਨਾਂ ਤੋਂ ਭਾਈ ਭਾਨਾ ਜੀ ਜਿਹੜੇ ਸੀ ਉਹ ਬਾਬਾ ਬੁੱਢਾ ਸਾਹਿਬ ਦੀ ਗੱਦੀ ਦੇ ਮਾਲਕ ਬਣੇ। 6ਵੇਂ ਪਾਤਸ਼ਾਹ ਨੂੰ ਆਪਣੇ ਪੁੱਤਰ ਦੀ ਬਾਂਹ ਫੜਾਈ, ਕਹਿਣ ਲੱਗੇ ਪਾਤਸ਼ਾਹ ਵੀ ਦੇਖੋ ਬੇਨਤੀ ਹੈ, ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇਣ ਵਾਸਤੇ ਗਏ ਹੈ ਨਾ, ਉਦੋਂ ਤੁਹਾਡਾ ਸਰੂਪ ਛੋਟਾ ਸੀ, ਮਹਾਰਾਜ ਹੈ ਤਾਂ ਤੁਸੀਂ ਪਰਮੇਸ਼ੁਰ ਦਾ ਸਰੂਪ, ਪਰ ਤੁਹਾਡੇ ਪਿਤਾ ਨੇ ਮੇਰੇ ਹੱਥ 'ਚ ਬਾਂਹ ਫੜਾਈ ਸੀ, ਤੁਹਾਡੇ ਵੀ ਬਾਬਾ ਤੂੰ ਮੇਰੇ ਪੁੱਤਰ ਦਾ ਖਿਆਲ ਰੱਖਣਾ ਹਰ ਪ੍ਰਕਾਰ ਕਰਕੇ, ਅਤੇ ਤੂੰ ਗੁਰੂ ਨਾਨਕ ਤੋਂ ਲੈ ਕੇ ਪੁਰਾਣਾ ਸਿੱਖ ਹੈ, ਇਹਨਾਂ ਨੂੰ ਹਰ ਮਰਿਆਦਾ ਦੱਸਣੀ ਹੈ, ਤੈਂ ਤੇਰੇ ਵਿਦਿਆਰਥੀ ਵੀ ਨੇ ਇਹ। ਬਾਬਾ ਬੁੱਢਾ ਸਾਹਿਬ ਤਾਂ ਪੜ੍ਹੇ ਸੀ ਛੇਵੇਂ ਪਾਤਸ਼ਾਹ। ਕਹਿਣ ਲੱਗੇ ਮਹਾਰਾਜ ਮੈਂ ਹੁਣ ਇਹ ਆਧਾਰ ਮੋੜਨ ਲੱਗਿਆ, ਹੁਣ ਮੈਂ ਆਪਣੇ ਪੁੱਤਰ ਦੀ ਬਾਂਹ ਤੁਹਾਡੇ ਹੱਥ 'ਚ ਫੜਾ ਕੇ ਚੱਲਿਆ, ਮੈਂ ਵੀ ਹੁਣ ਚਲੇ ਜਾਣਾ। ਭਾਈ ਭਾਨਾ ਜੀ ਹੋਏ ਸਾਸ ਜੀ ਦੂਜੇ ਨੰਬਰ 'ਤੇ, ਭਾਈ ਭਾਨਾ ਜੀ ਤੋਂ ਬਾਅਦ ਜਲਾਲ ਜੀ ਹੋਏ ਤਾਂ 2 ਮਹੀਨੇ ਰਹੇ ਪ੍ਰਾਣ ਤਿਆਗ ਗਏ, ਫਿਰ ਸਾਸ ਜੀ ਭਾਈ ਸਰਵਣ ਜੀ ਆਏ ਗੱਦੀ 'ਤੇ, ਮੈਂ ਛੇਤੀ ਛੇਤੀ ਦੱਸਦੀ ਹਾਂ। ਸਰਵਣ ਜੀ ਤੋਂ ਬਾਅਦ ਭਾਈ ਝੰਡਾ ਜੀ ਆਏ, ਭਾਈ ਝੰਡੇ ਘਰ ਅਰਦਾਸ ਵੱਜਦਾ ਸਾਸ ਜੀ ਨਗਰ, ਉਹਨਾਂ ਦੇ ਘਰ ਭਾਈ ਗੁਰਦਿੱਤੇ ਜੀ ਦਾ ਜਨਮ ਹੋਇਆ। ਭਾਈ ਗੁਰਦਿੱਤਾ ਜੀ ਉਹ ਜਿਹੜੇ ਆਪ ਜੀ ਨੇ 9ਵੇਂ ਮਹੱਲੇ ਦੇ ਸਲੋਕਾਂ 'ਚ ਜਿਹਨਾਂ ਦੇ ਬਚਨ ਸੁਣੇ, ਇਤਿਹਾਸਕ ਪੱਖ ਦੇ ਅੰਦਰ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਗਏ ਸਨ ਅਤੇ ਉੱਥੇ ਸਾਸ ਜੀ ਸਰੀਰ ਦਾ ਪਰਿਤਿਆਗਨ ਕੀਤਾ, ਉਹਨਾਂ ਦੇ ਸਪੁੱਤਰ ਭਾਈ ਰਾਮ ਕੌਰ ਜੀ ਹੋਏ। ਭਾਈ ਰਾਮ ਕੌਰ ਜੀ ਦੀ ਉਮਰ 3 ਵਰ੍ਹਿਆਂ ਦੀ, ਗੁਰੂ ਗੋਬਿੰਦ ਸਿੰਘ ਦੀ ਉਮਰ 9 ਵਰ੍ਹਿਆਂ ਦੀ। ਇਹ ਪਹਿਲਾਂ ਵੀ ਬਚਨ ਆਪ ਜੀ ਸੁਣ ਚੁੱਕੇ। ਭਾਈ ਰਾਮ ਕੌਰ ਜੀ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਹੋਏ। ਭਾਈ ਗੁਰਬਖਸ਼ ਸਿੰਘ ਦੇ ਘਰ ਉਹਨਾਂ ਦੇ ਪੁੱਤਰ ਸਾਧ ਸਿੰਘ ਜੀ ਭਾਈ ਮੋਹਰ ਸਿੰਘ ਜੀ ਹੋਏ। ਭਾਈ ਮੋਹਰ ਸਿੰਘ ਦੇ ਪੁੱਤਰ ਸ਼ਾਮ ਸਿੰਘ ਹੋਏ। ਭਾਈ ਰਾਮ ਕੌਰ ਭਾਈ ਗੁਰਬਖਸ਼ ਸਿੰਘ ਜੀ ਦੇ ਪੋਤਰੇ ਜਿਹੜੇ ਸ਼ਾਮ ਸਿੰਘ ਹੋਇਆ ਹੈ, ਇਹ ਮਹਾਰਾਜਾ ਆਲਾ ਸਿੰਘ ਜਿਹੜਾ ਪਟਿਆਲੇ ਵਾਲਾ ਜਿਹਨੇ ਪਟਿਆਲਾ ਬੰਨਿਆ, ਉਹਦੀ ਪੁੱਤਰੀ ਸੀ ਬੀਬੀ ਪ੍ਰਧਾਨ। ਇਹ ਸਾਧ ਸਿੰਘ ਜੀ ਬੀਬੀ ਪ੍ਰਧਾਨ ਸੀ ਜਿਹੜੀ ਟਿੱਕਾ ਸਰਧੂਲ ਤੋਂ ਛੋਟੀ ਸੀ। ਇਹ ਝੰਡੇ ਕੇ ਰਵਿਦਾਸ ਵਿਆਹੀ ਗਈ, ਭਾਈ ਸਾਹਿਬ ਜੀ ਦੇ ਪੋਤਰੇ ਨੂੰ ਵਿਆਹੀ ਗਈ ਸ਼ਾਮ ਸਿੰਘ ਨੂੰ। ਅਤੇ ਉਹ ਸਾਧ ਸਿੰਘ ਜੀ ਬੀਬੀਆਂ ਨੂੰ ਕੁਦਰਤੀ ਬਾਤ ਆ ਵੀ ਪੇਕਿਆਂ ਦੇ ਨਾਲ ਮੋਹ ਤਾਂ ਰਹਿੰਦਾ ਹੀ ਹੈ, ਚਾਹੇ ਰਾਜਿਆਂ ਦੀਆਂ ਹੋਣ ਚਾਹੇ ਆਮ ਸਧਾਰਨ, ਥੋੜ੍ਹਾ ਜਿਹਾ ਪਿੱਛੇ ਦਾ ਖਿਆਲ ਤਾਂ ਰਹਿੰਦਾ ਹੀ ਹੈ। ਅਤੇ ਇਸ ਪ੍ਰਕਾਰ ਜਦੋਂ ਸਹੁਰੇ ਘਰ ਵਿੱਚ ਜਾ ਕੇ ਬੀਬੀ ਪ੍ਰਧਾਨ ਨੇ ਦੇਖਿਆ, ਇਹ ਉਹ ਬੀਬੀ ਆ ਜਿਹਨੇ ਬਰਨਾਲੇ ਦੇ ਅੰਦਰ ਕਾਂਸੀ ਦੇ ਮੁਕਾਬਲੇ 'ਚ ਵਿਦਿਆ ਦੀ ਟਕਸਾਲ ਤੋਰੀ, ਬੜੇ ਬੜੇ ਵਿਦਵਾਨ ਆਪ ਖਰਚ ਕੀਤੇ, ਬਹੁਤ ਵੱਡੀ ਇਸ ਵਿਦਿਆ ਦੀ ਲਗਨ ਸੀ ਇਸ ਬੀਬੀ ਨੂੰ। ਇਹਨੇ ਸਾਧ ਸਿੰਘ ਜੀ ਜਦੋਂ ਦੇਖਿਆ ਉਸ ਥਾਂ 'ਤੇ ਇਹਦੇ ਪੋਥੀ ਹੱਥ ਲੱਗੀ। ਉਹ ਪੋਥੀ ਕਿਹੜੀ ਸੀ ਹੁਣ ਮੈਂ ਥੋੜ੍ਹੇ ਜਿਹੇ ਖਿਆਲ ਆਪ ਜੀ ਦੇ ਪਿੱਛੇ ਲੈ ਜਾਂ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋਤੀ ਜੋਤ ਸਮਾ ਗਏ, ਖਾਲਸਾ ਵਿਆਕੁਲ ਹੋ ਕਰਕੇ ਭਾਵੇਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ, ਪਰ ਨਿੱਤ ਸਰਗੁਣ ਸਰੂਪ ਦਾ ਆਨੰਦ ਮਾਣਨ ਵਾਲੇ ਥੋੜ੍ਹੇ ਜਿਹੇ ਉਦਾਸ ਹੋ ਗਏ। ਕੁਝ ਤਾਂ ਸਿੱਖ ਉੱਥੇ ਹੀ ਸਾਸ ਨਹੀਂ ਗੋਦਾਵਰੀ ਦੇ ਕੰਢੇ 'ਤੇ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦੇ ਹੋਏ ਆਪਣੀ ਪ੍ਰਾਰਬਧ ਭੋਗ 'ਤੇ ਉਹ ਤਾਂ ਆਪਣੀ ਜ਼ਿੰਦਗੀ ਉੱਥੇ ਹੀ ਸਮਾਪਤ ਕਰ ਗਏ। ਉਹਨਾਂ ਦੇ ਵਿੱਚੋਂ ਭਾਈ ਨੱਥਾ ਸਿੰਘ ਕਹਿੰਦਾ, ਮਹਾਰਾਜ ਮੈਨੂੰ ਕੀ ਆ ਗਿਆ, ਨਗਾਰਚੀ ਸੀ ਨੱਥਾ ਸਿਉਂ। ਮਹਾਰਾਜ ਕਹਿੰਦੇ, ਨੱਥਾ ਸਿਆਂ ਸਾਤੋਂ ਬਾਅਦ ਘੋੜੇ ਨਗਾਰੇ ਲੈ ਕੇ ਪੰਜਾਬ ਚਲਿਆ ਜਾਈਂ। ਉਹ ਸਾਸ ਜੀ ਨਾਭੇ ਆ ਕੇ ਜਿਹੜਾ ਘੋੜਿਆਂ ਵਾਲਾ ਗੁਰਦੁਆਰਾ ਹੈ, ਉਹ ਨੱਥਾ ਸਿੰਘ ਸਿੰਘ ਜਿਹੜਾ ਸਾਸ ਜੀ ਬੱਕਰੀਆਂ ਰੱਖ ਲਈਆਂ ਦੁੱਧ ਵਾਸਤੇ ਲੰਗਰ ਚੱਲਦਾ, ਉਹ ਲੋਕਾਂ ਦੇ ਜੀ ਅੱਲ ਪੈ ਗਈ ਕਿੱਥੇ ਚੱਲਿਆ, ਅਸੀਂ ਜੀ ਅਜਾਪਾਲ ਬਾਬੇ ਦੇ ਚੱਲੇ ਹਾਂ, ਅਜਾ ਨਾ ਬੱਕਰੀਆਂ ਦਾ ਹੁੰਦਾ, ਬੱਕਰੀਆਂ ਪਾਲੀਆਂ ਉਹਨਾਂ ਨੇ। ਉਹ ਸੀ ਨੱਥਾ ਸਿੰਘ, ਗੁਰੂ ਸਾਹਿਬ ਦਾ ਨਗਾਰਚੀ ਸੀ। ਉਹ ਸਾਸ ਜੀ ਨਗਾਰੇ ਲੈ ਕੇ ਉੱਥੇ ਪਹੁੰਚਿਆ, ਉੱਥੇ ਘੋੜਿਆਂ ਵਾਲਾ ਗੁਰਦੁਆਰਾ ਬਣਿਆ ਹੋਇਆ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਖਾਲਸੇ ਦੀ ਇਕੱਤਰਤਾ ਹੋਈ ਅੰਮ੍ਰਿਤਸਰ ਸਾਹਿਬ। ਭਾਈ ਰਾਮ ਕੌਰ ਗੁਰਬਖਸ਼ ਸਿੰਘ ਨੂੰ ਕਿਹਾ, ਗੁਰਬਖਸ਼ ਸਿੰਘ ਜੀ ਤੁਹਾਨੂੰ ਗੁਰੂ ਨੇ ਬਚਨ ਦਿੱਤਾ ਵੀ ਮੈਂ ਤੁਹਾਤੇ ਓਹਲੇ ਨਹੀਂ, ਤੁਸੀਂ ਬ੍ਰਹਮ ਗਿਆਨੀ ਹੋ, ਵੀ ਜਨਮ ਸਾਖੀ ਬਣੀ ਹੋਈ ਹੈ, ਵੀ ਜਨਮ ਸਾਖੀ ਤੋਂ ਆਨੰਦ ਬੜਾ ਪ੍ਰਾਪਤ ਕਰਦੇ, ਪਰ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਇਤਿਹਾਸ ਨਹੀਂ ਬਣਿਆ, ਤੁਸੀਂ ਬ੍ਰਹਮ ਗਿਆਨੀ ਹੋ, ਕੁਛ ਇਤਿਹਾਸ ਇਕੱਠਾ, ਤੁਸੀਂ ਬ੍ਰਹਮ ਗਿਆਨੀ ਹੋ ਤਾਂ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਹੱਥ ਦੇ ਔਲੇ 'ਤੇ ਪਈ ਇਸ ਤਰ੍ਹਾਂ ਦਿਸਦੀ ਹੈ। ਭਾਈ ਸਾਹਿਬ ਨੇ ਫਿਰ ਸਾਹਿਬ ਸਿੰਘ ਲਾਇਆ ਲਿਖਾਰੀ, ਖਾਲਸਾ ਬੈਠਿਆ ਕਥਾ ਸੁਣਨ, ਅਤੇ ਭਾਈ ਸਾਹਿਬ ਜੀ 3-3 ਦਿਨ ਦੀ ਸਮਾਧੀ ਲੱਗ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਕਰਦਿਆਂ। ਉਸ ਬ੍ਰਹਮ ਗਿਆਨੀ ਨੇ ਰਸਨਾ ਤੋਂ ਕਥਿਆ, ਇਤਿਹਾਸ ਲਿਖਿਆ, ਸਾਹਿਬ ਸਿੰਘ ਵਾਰਤਕ ਪੋਥੀ ਬਣੀ। ਉਹ ਪੋਥੀ ਬੀਬੀ ਪ੍ਰਧਾਨ ਨੇ ਦੇਖ ਲਈ ਸਹੁਰੇ ਘਰ, ਉਹਨੇ ਪੇਕੀ ਆ ਕੇ ਗੱਲ ਕੀਤੀ ਵੀ ਬੜਮੁੱਲੀ ਪੋਥੀ ਹੈ, ਪੜ੍ਹਨ ਵਾਸਤੇ ਸਾਸੀ ਬੀਬੀ ਲਿਆਈ ਇੱਥੇ ਪਟਿਆਲੇ। ਇੱਥੇ ਫਿਰ ਭਾਈ ਸੰਤੋਖ ਸਿੰਘ ਜੋ ਰਾਜ ਕਵੀ ਰਹੇ ਨਾ, ਉਹਨਾਂ ਨੇ ਪੋਥੀ ਦੇਖ ਲਈ। ਜਦੋਂ ਰਾਜੇ ਉਦੇ ਸਿੰਘ ਨੇ ਕਿਹਾ ਵੀ ਤੁਸੀਂ ਬਾਕੀ ਦਾ ਇਤਿਹਾਸ ਲਿਖੋ, ਉਹ ਕਹਿੰਦੇ ਜੀ ਤੁਸੀਂ ਮੂਲ ਲਿਆਓ ਮੇਰੇ ਕੋਲ, ਮੂਲ ਖੇ ਕਿੱਥੋਂ ਲਿਆਈਏ। ਕਹਿੰਦੇ ਮਹਾਰਾਜ ਇਹ ਪਟਿਆਲੇ ਦੇ ਪੋਥੀ ਆ, ਮੈਂ ਉੱਥੇ ਪੜ੍ਹੀ ਹੈ। ਭਾਈ ਰਾਮ ਕੌਰ ਗੁਰਬਖਸ਼ ਸਿੰਘ ਦੀ ਉਚਾਰਨ ਕੀਤੀ, ਸਾਹਿਬ ਸਿੰਘ ਦੀ ਲਿਖੀ ਹੋਈ ਉਹ ਪੋਥੀ ਮਹਾਰਾਜ ਉਦੇ ਸਿੰਘ ਨੇ ਮੰਗ ਕੇ ਭਾਈ ਸਾਹਿਬ ਨੂੰ ਦਿੱਤੀ, ਅਤੇ ਭਾਈ ਸਾਹਿਬ ਨੇ ਛੰਦਾਬੰਦੀ 'ਚ ਇਤਿਹਾਸ ਲਿਖਿਆ। ਇਹ ਸੂਰਜ ਪ੍ਰਕਾਸ਼ ਦੇ ਸਾਧ ਸਿੰਘ ਜੀ ਜਿਨ੍ਹਾਂ ਸਰੋਤਾਂ ਤੋਂ, ਕੁਛ ਭਾਈ ਸਾਹਿਬ ਕਹਿੰਦੇ ਮੈਂ ਜਾ ਕੇ ਵੀ ਵੇਖ ਕੇ ਤਸਦੀਕ ਕਰਕੇ ਫਿਰ ਲਿਖਿਆ ਇਤਿਹਾਸ। ਜਿਹੜੇ ਇਸ ਇਤਿਹਾਸ ਦੇ ਵਿੱਚ ਕੁਝ ਗੁਰਮਤ ਵਿਰੋਧੀ ਗੱਲਾਂ ਹੈ, ਇਹ ਤਾਂ ਮੁਕਰਿਆ ਨਹੀਂ ਜਾ ਸਕਦਾ। ਉਹ ਕਿਉਂ ਨਾ ਉਹ ਇਸ ਕਰਕੇ ਨਹੀਂ ਵੀ ਖਾਲਸਾ ਰੁੱਝਿਆ ਰਿਹਾ, ਦੁੱਧ ਨੰਗਾ ਪਿਆ ਰਿਹਾ ਅਤੇ ਮੱਖੀਆਂ ਡਿੱਗੀਆਂ ਭਾਈ। ਬਸ ਇੱਦੋਂ ਵੱਧ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਮੱਖੀਆਂ ਸਾਡੀ ਗਲਤੀ ਨਾਲ ਡਿੱਗੀਆਂ ਅਤੇ ਮੱਖੀਆਂ ਵਾਲਾ ਦੁੱਧ ਪਿਆਉਣਾ ਉਦੋਂ ਵੱਡੀ ਗਲਤੀ ਆ। ਹੁਣ ਪੰਥ ਨੂੰ ਬੇਨਤੀਆਂ ਕਰਦੇ ਹੋ, 1982 ਕਿੰਨੀ ਦੇਰ ਹੋ ਗਈ, ਉਦੋਂ ਦਾ ਮੈਂ ਸ਼੍ਰੋਮਣੀ ਕਿੰਡ ਦੇ ਪ੍ਰਧਾਨ ਨੂੰ ਕਹਿੰਦਾ ਆ ਰਿਹਾ ਵੀ ਇਹ ਗੁਰਬਾਣੀ ਨਹੀਂ ਵੀ ਤੁਹਾਨੂੰ ਪਾਪ ਲੱਗੂ ਸੋਧਣ ਨੂੰ। ਮੈਂ ਤੁਹਾਨੂੰ ਭਾਈ ਸਾਹਿਬ ਦੇ ਸਵੱਈਏ ਦੰਨਾ ਕੱਢ ਕੇ ਜਿੱਥੇ ਉਹਨਾਂ ਨੇ ਅਧਿਕਾਰ ਦਿੱਤਾ ਵੀ ਖਾਲਸਾ ਸੋਧ ਲਵੇ, ਕੁਛ ਤਾਂ ਰਲਾ ਉਹਦੇ ਹੁੰਦੇ ਹੋ ਗਿਆ ਸੀ। ਰਾਜੇ ਉਦੇ ਸਿੰਘ ਦਾ ਪੁੱਤਰ ਸੀ ਜਿਹੜਾ ਮਨਮਤੀਆ ਸੀ, ਦੇਵੀ ਦਾ ਉਪਾਸ਼ਕ ਸੀ ਇਹ, ਔਰ ਚਾਰ ਕਵੀ ਜਿਹੜੇ ਲੱਗੇ ਉਹਦੇ ਕਰਕੇ ਵੀ ਰਲਾ ਹੋਇਆ ਸੀ। ਇਹ ਗੱਲਾਂ ਵਾਸਤੇ ਤਾਂ ਖੁੱਲ੍ਹਾ ਸਮਾਂ ਚਾਹੀਏ, ਕਿਤੇ ਫਿਰ ਮੈਂ ਆਪ ਜੀ ਦੇ ਦਰਸ਼ਨ ਕਰ ਲੂੰ, ਆਧਾਰ ਹੀ ਨਾ ਰਹਿ ਜਾ ਢਾਡੀਆਂ ਦਾ। ਹੁਣ ਮੈਂ ਇੱਥੇ ਸਾਧ ਸਿੰਘ ਜੀ ਸਮਾਪਤੀ ਕਰਦਾ। ਭਾਈ ਗੁਰਮੁਖ ਸਿੰਘ ਜੀ ਬਲਟੋਹਾ ਆਪ ਜੀ ਨੂੰ ਸਾਧ ਸਿੰਘ ਨਿਹਾਲ ਕਰਨਗੇ, ਕਿਉਂਕਿ ਜਿਹੜਾ ਸੱਤ ਵੱਜ ਕੇ 50 ਮਿੰਟ ਤੱਕ ਸਮਾਂ ਦੱਸਿਆ ਹੋਇਆ ਸੀ ਪ੍ਰਬੰਧਕਾਂ ਦਾ, ਉਹਦੇ 'ਚ ਹੁਣ ਤਾਂ ਪੂਰੇ ਹੀ 9 ਮਿੰਟ ਹੀ ਰਹਿੰਦੇ ਆ। ਬਸ ਇਹ ਮੈਂ ਇਹਨਾਂ ਦੀ ਭੇਟ ਕਰਦਾ ਅਤੇ ਆਪ ਜੀ ਤੋਂ ਆਗਿਆ ਲੈਣਾ। ਨਾਲ ਇਹ ਵੀ ਬੇਨਤੀ ਕਰਦਾ, 1997 ਵਿੱਚ ਮੈਂ ਪਹਿਲੀ ਵਾਰ ਆਇਆ ਸੀ, ਅੱਜ ਤੱਕ ਕਿਸੇ ਵੀ ਸਟੇਜ 'ਤੇ ਅਗਰ ਮੇਰੇ ਤੋਂ ਕੋਈ ਗਲਤ ਕਿਹਾ ਗਿਆ ਹੋਵੇ ਤਾਂ ਸੰਗਤ ਦੇ ਵਿੱਚੋਂ ਕੋਈ ਵੀ ਗੁਰਮੁਖ ਆ ਕੇ ਉਹ ਮੇਰੇ ਕੋਲੋਂ ਪੁੱਛ ਸਕਦਾ, ਉਹਦਾ ਜਵਾਬ ਮੈਂ ਨਾ ਦਿਆਂ, ਉਹਦਾ ਪਰੂਫ ਨਾ ਦੇ ਸਕਾਂ, ਤਾਂ ਮੇਰੀ ਗਲਤੀ ਹੋਊਗੀ। ਫਿਰ ਜੇ ਪਰੂਫ ਤੁਸੀਂ ਨਾ ਲੈ ਸਕੋ, ਜੇ ਕਿਸੇ ਨੂੰ ਸ਼ੰਕਾ ਹੈ, ਤਾਂ ਭਾਈ ਤੁਹਾਡੀ ਗਲਤੀ ਹੋਊਗੀ। ਜੋ ਕੁਛ ਵੀ ਕਿਹਾ ਅੱਜ ਤੱਕ ਮੇਰੇ ਕੋਲ ਪਰੂਫ ਹੈ ਸਾਰਾ, ਉਹ ਮੇਰੇ ਕੋਲੋਂ ਲੈ ਸਕਦੇ ਹੋ, ਜਦੋਂ ਮਰਜ਼ੀ ਲੈ ਲਓ। ਬਾਕੀ ਤੁਹਾਨੂੰ ਖੁੱਲ੍ਹਾ, ਗਾਲਾਂ ਜਿੰਨੀਆਂ ਮਰਜ਼ੀ ਕੱਢਣੀਆਂ ਇੰਟਰਨੈਟ 'ਤੇ ਕੱਢ ਲਓ, ਇਹ ਮੇਰੇ ਕਨੀ ਤੋਂ ਖੁੱਲ੍ਹਾ ਤੁਹਾਨੂੰ। ਇਹ ਜਿਹੜੇ ਇੰਟਰਨੈਟ ਵਾਲੇ ਸੰਗਤਾਂ ਨੂੰ ਨਹੀਂ, ਤੁਸੀਂ ਤਾਂ ਸ਼ਰਧਾਲੂ। ਭੁੱਲਾਂ ਚੁੱਕਾਂ ਦੀ ਕਰਨੀ ਖਿਮਾ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਹਿਰ ਸਿਓ ਮੇਲ। ਸਾਡੀ ਹੀ ਸੰਪਰਦਾ ਦੇ ਨਵੀਂ ਚੀੜੀ ਦੇ ਗਿਆਨੀ ਸਿੰਘ ਸਾਹਿਬਾਨ ਆਪ ਨੂੰ ਨਿਹਾਲ ਕਰਨਗੇ। ਮੇਰੀ ਤਾਂ ਹੁਣ ਰਿਟਾਇਰਮੈਂਟ ਦੇ ਨੇੜੇ ਆ, ਮੈਂ ਤਾਂ ਹੁਣ ਰਿਟਾਇਰਮੈਂਟ ਹੋ ਜਾਂਦੀ ਆ ਜਦੋਂ 60 ਸਾਲ ਦਾ ਹੋ ਜਾਵੇ, 60 ਕੇ ਬੜੇ ਭਾਵ ਹੈ। ਇਹ ਨੌਜਵਾਨ ਗਿਆਨੀ ਸਿੰਘ ਆਪ ਨੂੰ ਨਿਹਾਲ ਕਰਨਗੇ। ਇੱਥੇ ਹੀ ਸਮਾਪਤੀ ਪੜ੍ਹਦੀ ਪਾਉਂਦੀ।
ਐਵੇਂ ਸ੍ਰੀ ਅੰਮ੍ਰਿਤਸਰ ਕਰ ਪੂਰਨ, ਮਹਿਮਾ ਵਰਨੇ ਪਾਪਨ ਚੂਰਨ,
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾ ਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਦੂਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਦੂਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।